आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 36। शेर खान मंत्री ने कहा कि राजा जी ए परीक्षा मैं खुद करूंगा। राजा ने कहा ठीक है। चाप सिंह ने कहा कि मेरे व्यादे समय मिली सुहाग दी निशानी, एक पटका यानी कपड़े दा परना अते कटारी यानी वड्डा चाकू मेरी पत्नी नहीं दे सकती। जेकर शेर खान ए ले आया ता मैं मान लऊंगा अते मेरी पत्नी दे शरीर दा कोई चिन्ह दस देना, मैं मान लऊंगा कि मेरी पत्नी धर्म तो डिग गई है। शेर खान ने चाप सिंह दे नगर विच जाके एक मुखबर स्त्री नू कहा कि एक चाप सिंह फौजी दी पत्नी रहंदी है, उस दे नाल मेरा मिलन करा दे, तैनू बहुत धन देवांगा। उस स्त्री ने कहा कि यह किसे कीमत उत्ते संभव नहीं है। फिर शेर खान ने कहा कि किसे तरह उस दे घर तो व्याह विच मिलन वाली सुहाग दी निशानी पटका ते कटारी लिया दे चाहे चुरा के लिया, ते चाप सिंह दी पत्नी सोमवती दे गुपतंग दे कोल जा जांग सांथल उत्ते कोई निशान होवे ता ओ पता कर देवी। ओ स्त्री मेहमान बनके चाप सिंह दी नकली बुआ बनके सोमवती दे घर गई। सोमवती दे व्याह दे समय ते पिछो चाप सिंह दी बुआ नहीं आई सी, बीमार होण दे कारण व्याह विच वी नहीं आ सकी सी। कई दिन रुकी, सोमवती नू इशनान कर दे देख्या ता जाके उस दे सुंदर शरीर दी प्रशंसा करन दे बहाने अंग अंग देख्या। सोमवती दे गुपतंग दे कोल वड्डा तिल सी। ए सब निशानी देख के मुखबर पटका ते कटारी चुरा के लै गई अते शेर खान मंत्री ने राजा नू दस्या कि मैं उस दे नाल मिलन करके आया हा, उस दी जांग उते काला तिल है, ए सुहाग वस्तु पति वरता किसे नू नहीं दिंदी, मेरे प्रेम विच अते तन दे लालच विच मैनू दिती है। राजा ने सभा लगाई, चाप सिंह नू बुलाया, कहा कि ए पटका ते कटारी किस दी है। चाप सिंह ने ध्यान नाल देख्या अते स्वीकारिया कि मेरिया हन। शेर खान ने कहा कि होर दसा, सुन तेरी पत्नी दी सज्जी जांग उत्ते गुपत अंग दे कोल काला तिल है। चाप सिंह ने कहा कि यह सब सच है, परंतु मेरी पत्नी अपने धर्म तो नहीं गिर सकती। राजा ने कहा कि तू हुण भी उही रट लगा रहा है, तू झूठा है, तेनू अज तो एक महीने बाद फांसी दे दित्ती जाएगी, तेरी जो अंतिम इच्छा होवे ओ दस। चाप सिंह ने कहा कि मैं अपनी पत्नी नू मिलना चाहुंदा हा। राजा ने आग्या दे दित्ती। चाप सिंह अपनी पत्नी दे कोल गया, उसनू बेवफाई दे कारण ऊंच नींच कहा अते दस्या कि मैनू उस दिन तेरे कारण फांसी लगेगी। सोमवती ने दस्या कि तुहाडी बुआ दा नाम लैके एक इस्त्री आई सी, उसने मेरे अंग दा चिन्ह देख्या ते पटका अते कटारी लै गई। चाप सिंह ने दस्या कि मंत्री शेर खान आया सी, उसने ये सब साजिश रचिया है। चाप सिंह वापस आ गया। फांसी वाले दिन तो एक सप्ताह पहला सोमवती राजा दी नगरी विच एक नृतकी यानी नचण वाली बनके गई अते राजा नू नृत दिखाउण दे लई कहा। राजा ने आग्या दे दित्ती। पूरे सभासद उपस्थित सन, मंत्री शेर खान भी उपस्थित सी। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 37। नृतकी दे नृत नाल राजा अते प्रसन्न होया अते नृतका नू कहा कि मंगो, की मंगदी हो, मैं अते प्रसन्न हा। नृतकी ने कहा कि वचनबद्ध हो जाओ तद मंगूंगी। राजा ने कहा कि राज दे अलावा कुछ भी मंग, मैं वचनबद्ध हा। नृतकी ने कहा कि आपदी सभा विच मेरा चोर है, मेरे घर तो चोरी करके ले आया है, शेर खान मंत्री नाम है, उसनू फांसी दी सजा दित्ती जाए। शेर खान नू राजा ने कहा कि दस शेर खान किन्नी सच्चाई है। शेर खान बोलिया कि हे परवरदिगार, मैं ता इस औरत दी अज तो पहला कदी शकल भी नहीं देखी सी। तद सोमवती ने कहा कि जेकर मेरी शकल नहीं देखी सी ता ये पटका अते कटार किस दे करो चोरी करके ले आया। मैं उस चाप सिंह दी पतिवर्ता पत्नी हाँ जिसनू तेरी झूठ दे कारण फांसी दित्ती जा रही है। चाप सिंह नू बुलाया गया। राजा ने चाप सिंह नू अद्धा राज सौंप दिता अते मुआफ कर दिता अते शेर खान मंत्री नू फांसी दी सजा दित्ती गई। तन है अजिहिया बेटिया जिन्ना उत्ते नाज भारत नू। गरीब दास जी नू परमेश्वर कबीर जी ने दस्या सी कि तुरा ना तीखा कूदना पुरुष नहीं रणतीर, नहीं पदमनी नगर में या मोटी तकसीर। भाव अर्थ, कबीर जी ने दस्या कि गरीब दास जिस नगर ते देश विच तुरा यानी घोड़ा तेज दौड़न ते ऊंचा कुद्दन वाला नहीं है अते नागरिक रणवीर यानी सूरवीर नहीं हन अते जिस देश ते नगर विच पदमनी भाव पतिवर्ता स्त्री नहीं है ਤਾਂ ਇਹ ਮੋਟੀ ਤਕਸੀਰ ਯਾਨੀ ਬਹੁਤ ਵੱਡੀ ਗਲਤੀ ਹੈ ਭਾਵ ਕਮੀ ਹੈ। ਇਸ ਪ੍ਰਕਾਰ ਦਾ ਚਰਿੱਤਰਵਾਨ ਇਸਤਰੀ ਪੁਰਸ਼ ਦੋਨਾਂ ਦਾ ਹੋਣਾ ਜ਼ਰੂਰੀ ਹੈ। ਵਿਆਹ ਦੇ ਪਿੱਛੋਂ ਸੁਸਰਾਲ ਵਿੱਚ ਕੁਝ ਲੜਕੀਆਂ ਸਾਰੇ ਸ਼ਿੰਗਾਰ ਕਰਦੀਆਂ ਹਨ, ਸੱਜ ਧੱਜ ਕੇ ਗਲੀਆਂ ਵਿੱਚੋਂ ਗੁਜ਼ਰਦੀਆਂ ਹਨ, ਅਜੀਬੋ ਗਰੀਬ ਹਰਕਤ ਕਰਦੀਆਂ ਹਨ, ਅਸਹਿਜ ਲੱਗਣ ਵਾਲੇ ਭੜਕੀਲੇ ਚਮਕੀਲੇ ਵਸਤਰ ਪਹਿਣ ਕੇ ਬਾਜ਼ਾਰ ਜਾਂ ਖੇਤਾਂ ਵਿੱਚ ਜਾਂ ਪਾਣੀ ਲੈਣ ਨਾਲ ਜਾਂ ਖੂਹ ਉੱਤੇ ਜਾਂਦੀਆਂ ਹਨ। ਉਹਨਾਂ ਦਾ ਉਦੇਸ਼ ਕੀ ਹੁੰਦਾ ਹੈ? ਸਪਸ਼ਟ ਹੈ ਕਿ ਆਪਣੇ ਪਤੀ ਦੇ ਇਲਾਵਾ ਹੋਰ ਪੁਰਸ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ, ਆਪਣੀ ਸੁੰਦਰਤਾ ਤੇ ਵੈਭਵ ਦਾ ਪ੍ਰਦਰਸ਼ਨ ਕਰਨਾ, ਜੋ ਇੱਕ ਚੰਗੀ ਬਹੂ ਬੇਟੀ ਦੇ ਲੱਛਣ ਨਹੀਂ ਹਨ। ਜੇਕਰ ਕਹੀਏ ਕਿ ਪਤੀ ਨੂੰ ਪਰਸਨ ਕਰਨ ਦੇ ਲਈ ਅਜਿਹਾ ਕਰਦੀਆਂ ਹਨ, ਤਾਂ ਉਹ ਘਰ ਤੱਕ ਹੀ ਚੰਗਾ ਹੁੰਦਾ, ਪਰੰਤੂ ਅਜਿਹੇ ਲੱਛਣ ਮਨ ਵਿੱਚ ਦੋਸ਼ ਦੇ ਪ੍ਰਤੀਕ ਹੁੰਦੇ ਹਨ। ਸਧਾਰਨ ਵਸਤਰ ਪਹਿਨਣੇ ਚਾਹੀਦੇ ਹਨ, ਚਾਹੇ ਮਹਿੰਗੇ ਹੋਣ ਚਾਹੇ ਸਸਤੇ। ਭੈਣ ਬੇਟੀ ਦੀ ਨਜ਼ਰ ਸਾਹਮਣੇ 12 ਫੁੱਟ ਤੱਕ ਰਹਿਣੀ ਚਾਹੀਦੀ ਹੈ। ਚਲਦੇ ਬੈਠਦੇ ਉੱਠਦੇ ਸਮੇਂ ਧਿਆਨ ਰੱਖਣ ਕਿ ਕੋਈ ਅਜਿਹੀ ਗਤੀਵਿਧੀ ਨਾ ਹੋ ਜਾਏ ਜੋ ਕਿਸ ਦੇ ਲਈ ਉਤਪ੍ਰੇਰਕ ਹੋਵੇ। ਇਸਤਰੀ ਦੀ ਗਲਤ ਗਤੀਵਿਧੀ ਤੋਂ ਲਫੰਡਰ ਲੋਕਾਂ ਦਾ ਹੌਸਲਾ ਵੱਧਦਾ ਹੈ, ਉਹ ਪਰੇਸ਼ਾਨ ਕਰਦੇ ਹਨ। ਮਹਿਲਾ ਦਾ ਹੱਸ ਹੱਸ ਕੇ ਗੱਲਾਂ ਕਰਨਾ ਉਤਪ੍ਰੇਰਕ ਤੇ ਅਸੱਭਿਅਕ ਹੁੰਦਾ ਹੈ, ਜੋ ਸਮਾਜਿਕ ਬੁਰਾਈ ਹੈ। ਜਿਵੇਂ ਭੈਣ ਬੇਟੀ ਬਹੂ ਯਾਨੀ ਜਵਾਨ ਲੜਕੀ ਆਪਣੇ ਪਰਿਜਨਾਂ ਦੇ ਨਾਲ ਰਹਿੰਦੀ ਹੈ, ਅਜਿਹਾ ਹੀ ਆਚਰਣ ਘਰ ਤੋਂ ਬਾਹਰ ਹੋਣਾ ਚਾਹੀਦਾ ਹੈ। ਉਸਦੀ ਪ੍ਰਸੰਸਾ ਸੱਭਿਅਕ ਸਮਾਜ ਕਰਿਆ ਕਰਦਾ ਹੈ, ਹੋਰ ਜਵਾਨ ਲੜਕੇ ਨੂੰ ਉਸਦਾ ਉਦਾਹਰਣ ਦੱਸਦੇ ਹਨ। ਜੇਕਰ ਪੈਟਰੋਲ ਨੂੰ ਚਿੰਗਾਰੀ ਨਹੀਂ ਮਿਲੇਗੀ ਤਾਂ ਉਹ ਵਿਸਫੋਟਕ ਨਹੀਂ ਹੁੰਦਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 38। ਇਸ ਦੇ ਵਿਪਰੀਤ ਉਪਰੋਕਤ ਗਤੀਵਿਧੀ ਕਰਨਾ ਸਮਾਜ ਵਿੱਚ ਅੱਗ ਲਗਾਉਣਾ ਹੈ। ਇਹ ਜਵਾਨ ਔਰਤ ਤੇ ਮਰਦ ਦੋਨਾਂ ਉੱਤੇ ਲਾਗੂ ਹੁੰਦੀਆਂ ਹਨ। ਜਵਾਨੀ ਬਾਰੂਦ ਦੀ ਤਰ੍ਹਾਂ ਹੁੰਦੀ ਹੈ, ਜੇਕਰ ਕੋਈ ਚੰਗਾਰੀ ਲੱਗ ਜਾਏ ਤਾਂ ਸਰਵਨਾਸ਼ ਹੋ ਜਾਂਦਾ ਹੈ, ਜੇਕਰ ਨਹੀਂ ਲੱਗੇ ਤਾਂ ਸਾਲਾਂ ਤੱਕ ਸੁਰੱਖਿਅਤ ਰਹਿੰਦੀ ਹੈ। ਹਰੇਕ ਪੁਰਸ਼ ਚਾਹੁੰਦਾ ਹੈ ਕਿ ਮੇਰੀ ਬੇਟੀ ਭੈਣ ਬਹੂ ਅੱਛੇ ਚਰਿੱਤਰ ਵਾਲੀ ਹੋਵੇ। ਪਿੰਡ ਨਗਰ ਵਿੱਚ ਕੋਈ ਇਹ ਨਾ ਕਹੇ ਕਿ ਉਹਨਾਂ ਦਾ ਖਾਨਦਾਨ ਐਸਾ ਵੈਸਾ ਹੈ। ਜਦ ਅਸੀਂ ਕਿਸੇ ਜਵਾਨ ਔਰਤ ਨੂੰ ਦੇਖਦੇ ਹਾਂ ਅਤੇ ਮਨ ਵਿੱਚ ਦੋਸ਼ ਉਤਪੰਨ ਹੋਵੇ, ਤਾਂ ਤੁਰੰਤ ਵਿਚਾਰ ਕਰੋ ਕਿ ਜੇਕਰ ਕੋਈ ਸਾਡੀ ਬੇਟੀ ਭੈਣ ਬਹੂ ਦੇ ਵਿਸ਼ੇ ਵਿੱਚ ਗਲਤ ਵਿਚਾਰ ਕਰੇ ਅਤੇ ਦੁਸ਼ਕਰਮ ਦੇ ਉਦੇਸ਼ ਨਾਲ ਕੁਝ ਅਟਪਟੀ ਗਤੀਵਿਧੀ ਯਾਨੀ ਵਿਅੰਗ ਕਰਕੇ ਆਪਣੇ ਦੁਸ਼ਵਿਚਾਰਾਂ ਨੂੰ ਪ੍ਰਗਟ ਕਰੇ, ਗਲਤ ਕਰੇ, ਅੱਖਾਂ ਨੂੰ ਝਟਕਾਏ ਮਟਕਾਏ ਟੇਢੀ ਮੇਢੀ ਨਜ਼ਰ ਨਾਲ ਦੇਖੇ, ਐਸੀ ਗਲਤ ਹਰਕਤ ਕਰੇ ਤਾਂ ਕਿਹੋ ਜਿਹਾ ਲੱਗੇਗਾ? ਉੱਤਰ ਸਪਸ਼ਟ ਹੈ ਕਿ ਟੰਗਾ ਤੋੜ ਦਿਆਂਗੇ। ਜੋ ਨਿਰਬਲ ਹਨ ਉਹ ਇਕਾਂਤ ਵਿੱਚ ਬੈਠ ਕੇ ਰੋਣਗੇ। ਉਸ ਸਮੇਂ ਵਿਚਾਰ ਕਰੋ ਕਿ ਜੈਸਾ ਦਰਦ ਆਪਣੇ ਹੋਵੇ ਐਸਾ ਜਾਨ ਬਿਰਾਣੇ, ਜੋ ਆਪਣੇ 100 ਔਰ ਕਹਿ ਏਕੈ ਭੀੜ ਪਿਛਾਣੇ। ਸਮਾਧਾਨ, ਪਰਮੇਸ਼ਵਰ ਕਬੀਰ ਜੀ ਨੇ ਦੱਸਿਆ ਹੈ ਕਿ ਕਬੀਰ ਪਰਨਾਰੀ ਕੋ ਦੇਖੀਏ ਬਹਨ ਬੇਟੀ ਕੇ ਭਾਵ, ਕਿ ਕਬੀਰ ਕਾਮ ਯਾਨੀ ਸੈਕਸ ਨਾਸ਼ਕਾ ਯਹੀ ਸਹਜ ਉਪਏ। ਯੌਨ ਉਤਪੀੜਨ ਦੇ ਪ੍ਰੇਰਕ ਫਿਲਮਾਂ, ਜਿਨ੍ਹਾਂ ਵਿੱਚ ਨਕਲੀ ਬਣਾਵਟੀ ਕਹਾਣੀਆਂ ਤੇ ਅਦਾਵਾ ਦਿਖਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਜਵਾਨ ਬੱਚੇ ਉਸਦੀ ਨਕਲ ਕਰਕੇ ਬੇਸ਼ਰਮ ਹੋਣ ਲੱਗਦੇ ਹਨ। ਜਿਹੜੀ ਗਤੀਵਿਧੀ ਫਿਲਮ ਵਿੱਚ ਦਿਖਾਈ ਜਾਂਦੀ ਹੈ, ਵੈਸੀ ਗਤੀਵਿਧੀ ਨਾ ਘਰ ਵਿੱਚ, ਨਾ ਗਲੀ ਵਿੱਚ, ਨਾ ਸੱਭਿਅਕ ਸਮਾਜ ਵਿੱਚ ਕੀਤੀ ਜਾ ਸਕਦੀਆਂ ਹਨ, ਤਾਂ ਉਹਨਾਂ ਨੂੰ ਦੇਖਣ ਦਾ ਉਦੇਸ਼ ਕੀ ਰਹਿ ਜਾਂਦਾ ਹੈ? ਕੁਝ ਨਹੀਂ, ਕੇਵਲ ਬਹਾਨਾ ਹੈ ਮਨੋਰੰਜਨ। ਉਹੀ ਮਨੋਰੰਜਨ ਸਮਾਜ ਨਾਸ਼ ਦਾ ਮੂਲ ਕਾਰਨ ਹੈ। ਮੇਰੇ ਯਾਨੀ ਲੇਖਕ ਦੇ ਅਨੁਆਈ ਬਿਲਕੁਲ ਵੀ ਫਿਲਮ ਨਹੀਂ ਦੇਖਦੇ। ਅਸ਼ਲੀਲ ਰਾਗਨੀ, ਫਿਲਮੀ ਗਾਣੇ, ਸਾਂਗ ਯਾਨੀ ਸਵਾਂਗ ਤੇ ਅਸ਼ਲੀਲ ਚਰਚਾ ਜੋ ਨਿਕੰਮੇ ਯੁਵਾ ਕਰਦੇ ਹਨ, ਉਹਨਾਂ ਦੀ ਸੰਗਤ ਵਿੱਚ ਚੰਗੇ ਜਵਾਨ ਵੀ ਪ੍ਰੇਰਿਤ ਹੋ ਕੇ ਬਕਵਾਦ ਕਰਨ ਲੱਗ ਜਾਂਦੇ ਹਨ। ਕਬੀਰ ਪਰਮੇਸ਼ਵਰ ਜੀ ਨੇ ਕਿਹਾ ਹੈ ਕਿ ਕਥਾ ਕਰੋ ਕਰਤਾਰ ਕੀ, ਸੁਨੋ ਕਥਾ ਕਰਤਾਰ ਕਾਮ ਯਾਨੀ ਸੈਕਸ, ਕਥਾ ਸੁਨੋ ਨਹੀਂ ਕਹੇ ਕਬੀਰ ਵਿਚਾਰ ਭਾਵ ਅਰਥ। ਕਬੀਰ ਪਰਮੇਸ਼ਵਰ ਜੀ ਨੇ ਸਮਝਾਇਆ ਹੈ ਕਿ ਜਾਂ ਤਾਂ ਪਰਮਾਤਮਾ ਦੀ ਮਹਿਮਾ ਦਾ ਗੁਣਗਾਣ ਯਾਨੀ ਕਥਾ ਕਰੋ, ਜਾ ਕਿਤੇ ਪਰਮਾਤਮਾ ਦੀ ਚਰਚਾ ਯਾਨੀ ਕਥਾ ਹੋ ਰਹੀ ਹੋਵ ਤਾਂ ਉਹ ਸੁਣੋ, ਕਾਮ ਯਾਨੀ ਅਸ਼ਲੀਲ ਚਰਚਾ ਕਦੀ ਨਾ ਸੁਣਨਾ। ਕਬੀਰ ਜੀ ਨੇ ਇਹ ਵਿਚਾਰ ਯਾਨੀ ਮਤ ਦੱਸਿਆ ਹੈ। ਵਿਸ਼ੇਸ਼ ਮੰਥਨ, ਕਾਮ ਯਾਨੀ ਸੈਕਸ ਪ੍ਰਕਿਰਿਆ ਨੂੰ ਵਿਸ਼ੇਸ਼ ਵਿਵੇਕ ਦੇ ਨਾਲ ਸਮਝੋ। ਪਤੀ ਪਤਨੀ ਮਿਲਣ ਨੂੰ ਸਮਾਜ ਮਾਨਤਾ ਦਿੰਦਾ ਹੈ ਕਿ ਆਪ ਦੋਨੋਂ ਪਰਸਪਰ ਸੰਤਾਨ ਉਤਪੰਨ ਕਰੋ। ਸਭ ਦੇ ਮਾਤਾ ਪਿਤਾ ਨੇ ਸੰਤਾਨ ਉਤਪੱਤੀ ਦੀ ਪ੍ਰਕਿਰਿਆ ਕੀਤੀ, ਜਿਸ ਨੂੰ ਸੰਭੋਗ ਕਹਿੰਦੇ ਹਨ, ਕੀਤਾ ਜਿਸ ਨਾਲ ਆਪਣਾ ਤੇ ਆਪਣੇ ਭਾਈ ਭੈਣ ਦਾ ਜਨਮ ਹੋਇਆ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 39। ਤਾਂ ਵਿਚਾਰ ਕਰੋ ਕਿ ਇਹ ਕਿਰਿਆ ਕਿੰਨੀ ਪਵਿੱਤਰ ਤੇ ਅੱਛੀ ਹੈ, ਜਿਸ ਨਾਲ ਆਪਾਂ ਨੂੰ ਅਣਮੋਲ ਮਾਨਵ ਸਰੀਰ ਮਿਲਿਆ ਹੈ। कोई डॉक्टर बनिया, कोई सैनिक, कोई मंत्री ते कोई इंजीनियर बनिया है। कोई किसान बनिया है जिसने सब नू अन्न दिता। कोई मजदूर बनिया जिसने आपदे महल खड़े कीते। कोई कारीगर बनिया। मानव शरीर विच असी भगती दान धर्म दे कर्म करके अपने जीव दा कल्याण करा सकदे हां। संभोग क्रिया ए है। इसनू किन्ना ही बकवाद करके, रागनी गा के, फिल्मी गाने गा सुना के मलीन वाशना रूप दियो, गल इन्नी ही है। ए परदे विच करना सभ्यता है। पशु पंछी प्रजनन क्रिया करदे हन, जो खुले विच करदे हन, जो चंगा जेहा नहीं लगदा। मानव सभ्यक प्राणी है, उसनू पर्दया विच ते मर्यादा विच रह के सभ्यता नू बनाए रखना है। उपरोक्त विचार पढ़ के आप विच किसे भैण बेटी बहु दे वल देख के अश्लील विचार उत्पन्न नहीं हो सकदे। यही क्रिया दादा दादी ने कीती जिस नाल अपने पिता जी दा जन्म होया। नाना नानी ने कीती जिस तो माता जी दा जन्म होया। जिन्ना माता पिता ने आपानू उत्पन्न कीता, पालिया पोसिया किन्ने चंगे हन। अपने माता पिता जिन्ना दी उत्पत्ति भी काम क्रिया नाल होई, ता ए की अश्लील है। इसनू खानाब दोष लोक अश्लीलता नाल पेश कर अश्लील रंग दे के समाज विच अग लगाउंदे हन। देश दे संविधान विच प्रावधान है कि जेकर कोई पुरुष किसे स्त्री नाल छेड़छाड़ करदा है ता उसनू 3 साल दी सजा दित्ती जांदी है। जेकर किसे स्त्री नाल रेप करदा है ता 10 साल दी सजा हुंदी है। कानून दा ज्ञान होण नाल इंसान बुराई दुराचार तो डरदा है। कानून दा ज्ञान होना जरूरी भी है। इस तरह दे पाप काल ब्रह्म करवाउंदा है। काल कौन है जानो। सृष्टि रचना विच इसे पुस्तक दे पन्ना नंबर 254 उत्ते फिल्म नहीं देखनी है। फिल्म बनावटी कहानी हुंदी है जिसनू देखदे समय असी भुल जांदे हां कि जो पात्र हन ओह रोजी रोटी दे लई धंधा चला रहे हन। करोड़ां रुपए एक फिल्म विच कम करन दे लैंदे हन। भोले जवान लड़के विवेक गुआ के उन्हां दे फैन यानी प्रशंसक बन जांदे हन। ओह अपना धंधा चला रहे हन। आप मूर्ख बन के सिनेमा देखण विच धन बेअर्थ करदे हो। जिस हीरो हीरोइन दे आप फैन बने हो, आप उन्हां दे घर जाके देखो। ओ आपनू पानी भी नहीं पिलाउणगे। चाह खाना ता दूर दी कौड़ी है। विचार करो कि मैं लड्डू खा रहा हा अते आप देख रहे हो। आप कह रहे हो कि वाह, लड्डू बहुत स्टाइल नाल खा रहा है। आपनू की मिलिया। यही दशा फिल्मी एक्टरा ते दर्शका दी है। असी अपनी सोच बदलनी है। जिवे असी अश्लील मूर्तियां देखदे हा ता अश्लीलता उत्पन्न हुंदी है क्योंकि उस उत्तेजिक मूर्ति ने अंदर चिंगारी लगा दित्ती। पेट्रोल सुलगन लगा। अजिहियां तस्वीरां नू तिलांजलि दे देवो। जिवे असी देशभगता दी जीवनी पढ़दे हां अते मूर्ति देखदे हां ता साडे अंदर देशभगती दी प्रेरणा हुंदी है। अजिहियां तस्वीरां घर विच होण ता कोई हानि नहीं। आप जी सुन रहे हो जगत गुरु तत्वदर्शी संत रामपाल जी महाराज द्वारा लिखत किताब जीने की राह दा पन्ना नंबर 40। जेकर असी साधु संत फाकीरा अते चंगे चरित्रवान नागरिका दी जीवनी पढ़दे सुनदे हां ता सारे दोष शांत हो के अशी चंगे नागरिक बनन दा विचार करदे हां। इस लई सानू संत अते सत्संग दी बहुत जरूरत है। जिथे चंगे विचार दसे जांदे हन असी अपनी छोटी जेही बेटी नू इशनान कराउंदे हां, वस्त्र पहनाउंदे हां, इस प्रकार सब करदे हन। ओही बेटी व्याह मगरों ससुराल जांदी है। होर दी बेटी साडे घर आके बहु बनके आउंदी है। हुण नवा की हो गया। ए शुद्ध विचार नाल विचारन दी गल है। इस प्रकार विवेक करन नाल खानाब दोष विचार नष्ट हो जांदे हन, साधु भाव हो जांदा है। समाचार पत्रा विच वी इन्निया अश्लील तस्वीरां छपदियां हन जो जवानां नू असधारण कर दिंदियां हन। कुछ कच्छे दी प्रसिद्धि विच लड़कियां केवल अंडरवियर ते चोली यानी ब्रेजियर पहनदियां हन जो गलत है। इस प्रकार पुरुष भी अंडरवियर यानी कच्छे दी प्रसिद्धि दे लई केवल कच्छा पहन के खड़े दिखाई दिंदे हन, जो महान नीचता दा प्रतीक है। इन्हां नू बंद कीता जाना चाहिदा है। इस दे लई सभ्यक संगठन दी जरूरत है जो संविधानिक तरीके नाल इस प्रकार दी अश्लीलता नू बंद कराउण दे लई संघर्ष करन ते मानव नू चरित्रवान दयावान बनाउण दे लई चंगी पुस्तक उपलब्ध करवाउण, सत्संग दी विवस्था करवाउण, चंगे विचार सुनन वाले बच्चे संयमी हुंदे हन। देखण विच आउंदा है कि जिस बेटी दा पति व्याह दे कुछ दिन पिछों फौज विच अपनी ड्यूटी उत्ते चलिया गया, लगभग 8-9 महीने छुट्टी उत्ते नहीं आउंदा। कुछ बेटिया दे पति अपने रोजगार दे लई विदेश चले जांदे हन अते 3 साल तक नहीं परतदे। ओह बेटिया संयम नाल रहिंदियां हन, किसे गैर पुरश नू सुपने विच वी नहीं देखदियां। ਇਹ ਉੱਤਮ ਖਾਨਦਾਨ ਦੀ ਬੇਟੀਆਂ ਹਨ। ਪੁਰਸ਼ ਵੀ ਇੰਨੇ ਦਿਨ ਸੰਯਮ ਵਿੱਚ ਰਹਿੰਦਾ ਹੈ। ਉਹ ਬੱਚੇ ਉੱਚ ਘਰ ਦੇ ਹਨ, ਅਸਲ ਖਾਨਦਾਨ ਦੇ ਹੁੰਦੇ ਹਨ। ਜੋ ਪੜਵੇ ਹੁੰਦੇ ਹਨ ਉਹ ਤਾਂ ਕਚਾਂਕ ਕਰਦੇ ਰਹਿੰਦੇ ਹਨ, ਸਿਰ ਦੇ ਵਾਲਾਂ ਦੇ ਨਵੇਂ ਸਟਾਈਲ ਨਾਲ ਕਟਿੰਗ ਕਰਾ ਕੇ, ਕਾਲੇ ਪੀਲੇ ਚਸ਼ਮੇ ਲਗਾ ਕੇ, ਗਲੀ ਗਲੀ ਵਿੱਚ ਕੁੱਤਿਆਂ ਦੀ ਤਰ੍ਹਾਂ ਫਿਰਦੇ ਹਨ। ਉਹ ਖਾਨਾਬਦੋਸ਼ ਹੁੰਦੇ ਹਨ। ਉਹ ਕਿਸੇ ਗਲਤ ਹਰਕਤ ਨੂੰ ਕਰਕੇ ਵਸੇ ਵਸਾਏ ਘਰ ਨੂੰ ਉਜਾੜ ਦਿੰਦੇ ਹਨ, ਕਿਉਂਕਿ ਉਹ ਕਿਸੇ ਦੀ ਭੈਣ ਬੇਟੀ ਨੂੰ ਉਨੀ ਇੱਕੀ ਕਹਿਣਗੇ ਜਿਸ ਨਾਲ ਝਗੜਾ ਹੋਏਗਾ, ਲੜਾਈ ਦਾ ਰੂਪ ਨਾ ਜਾਣੇ ਕਿੱਥੇ ਤੱਕ ਵਿਸ਼ਾਲ ਹੋ ਜਾਏ, ਕਿਸੇ ਦੀ ਮ੍ਰਿਤੂ ਵੀ ਹੋ ਸਕਦੀ ਹੈ। ਉਹ ਸਿੱਖ ਪੜਵੇ ਨੇ ਦੋ ਘਰਾਂ ਦਾ ਨਾਸ਼ ਕਰ ਦਿੱਤਾ। ਇਸ ਲਈ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸਤਸੰਗ ਦੇ ਵਚਨ ਸੁਣਾ ਕੇ ਵਿਚਾਰਵਾਨ ਤੇ ਚਰਿੱਤਰਵਾਨ ਬਣਨਾ ਚਾਹੀਦਾ ਹੈ। ਚਰਿੱਤਰਵਾਨ ਦੀ ਕਥਾ। ਇੱਕ ਸੁਖਦੇਵ ਰਿਸ਼ੀ ਸਨ। ਉਹ ਸ੍ਰੀ ਵੇਦ ਬਿਆਸ ਰਿਸ਼ੀ ਦੇ ਪੁੱਤਰ ਸਨ। ਇੱਕ ਦਿਨ ਉਹ ਦੀਖਿਆ ਲੈਣ ਦੇ ਉਦੇਸ਼ ਨਾਲ ਰਾਜਾ ਜਨਕ ਜੀ ਦੇ ਕੋਲ ਮਿਥਿਲਾ ਨਗਰੀ ਵਿੱਚ ਗਏ। ਰਾਜਾ ਜਨਕ ਨੇ ਕਿਹਾ ਕਿ ਸੁਖਦੇਵ ਕੱਲ ਸਵੇਰੇ ਨਾਮ ਦੇਵਾਂਗਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 41। ਉਹਨਾਂ ਦੇ ਠਹਿਰਨ ਦੀ ਬੈਬਸਥਾ ਅਲੱਗ ਭਵਨ ਵਿੱਚ ਕਰ ਦਿੱਤੀ। ਇੱਕ ਸੁੰਦਰ ਲੜਕੀ ਨੂੰ ਰਿਸ਼ੀ ਜੀ ਦੀ ਸੇਵਾ ਵਿੱਚ ਪ੍ਰੀਖਿਆ ਲੈਣ ਦੇ ਉਦੇਸ਼ ਨਾਲ ਭੇਜਿਆ। ਲੜਕੀ ਸੁਖਦੇਵ ਜੀ ਦੇ ਪਲੰਘ ਉੱਤੇ ਪੈਰ ਦੇ ਵੱਲ ਬੈਠ ਗਈ। ਰਿਸ਼ੀ ਜੀ ਨੇ ਪੈਰ ਸੁੰਗੜ ਕੇ ਅਤੇ ਮੋੜ ਲਏ। ਲੜਕੀ ਰਿਸ਼ੀ ਜੀ ਦੇ ਨੇੜੇ ਹੋਈ ਤਾਂ ਉੱਠ ਕੇ ਖੜੇ ਹੋ ਗਏ। ਕਿਹਾ ਕਿ ਹੇ ਭੈਣ, ਤੁਸੀਂ ਚੰਗੇ ਘਰ ਦੀ ਬੇਟੀ ਦਿਖਾਈ ਦਿੰਦੀ ਹੋ, ਕਿਰਪਾ ਕਰਕੇ ਕਮਰੇ ਤੋਂ ਬਾਹਰ ਜਾਓ, ਨਹੀਂ ਤਾਂ ਮੈਂ ਚਲਾ ਜਾਂਦਾ ਹਾਂ। ਲੜਕੀ ਚਲੀ ਗਈ। ਰਾਜਾ ਜਨਕ ਨੂੰ ਦੱਸਿਆ ਕਿ ਸੁੱਚਾ ਵਿਅਕਤੀ ਹੈ। ਐਸਾ ਐਸਾ ਹੋਇਆ, ਸਵੇਰੇ ਰਾਜਾ ਜਨਕ ਜੀ ਨੇ ਰਿਸ਼ੀ ਸੁਖਦੇਵ ਜੀ ਤੋਂ ਪੁੱਛਿਆ ਕਿ ਆਪ ਨੂੰ ਮਿਲਣ ਇਸਤਰੀ ਆਈ ਸੀ, ਆਪਨੇ ਉਸ ਨੂੰ ਅੰਗੀਕਾਰ ਨਾ ਕਰਕੇ ਚੰਗੇ ਸੰਯਮ ਦਾ ਪ੍ਰਦਰਸ਼ਨ ਕੀਤਾ ਹੈ, ਆਪ ਸੰਯਮੀ ਵਿਅਕਤੀ ਹੋ, ਧੰਨ ਹਨ ਆਪ ਦੇ ਮਾਤਾ ਪਿਤਾ ਕਬੀਰ ਪਰਮੇਸ਼ਵਰ ਜੀ ਦੇ ਵਿਚਾਰ ਇਨ੍ਹਾਂ ਤੋਂ ਵੀ ਉੱਤੇ ਤੇ ਸ਼੍ਰੇਸ਼ਠ ਹਨ। ਉਹ ਕਹਿੰਦੇ ਹਨ ਕਿ ਰਿਸ਼ੀ ਸੁਖਦੇਵ ਵੀ ਆਤਮ ਗਿਆਨੀ ਨਹੀਂ ਸਨ, ਕਿਉਂਕਿ ਜਦ ਲੜਕੀ ਸੁਖਦੇਵ ਦੇ ਪਲੰਘ ਉੱਤੇ ਬੈਠੀ ਤਾਂ ਸੁਖਦੇਵ ਨੇ ਉਸ ਨੂੰ ਇਸਤਰੀ ਸਮਝ ਕੇ ਆਪਣੇ ਸਰੀਰ ਨੂੰ ਛੂਹਣ ਨਹੀਂ ਦਿੱਤਾ ਅਤੇ ਖੜ੍ਹਾ ਹੋ ਕੇ ਬਾਹਰ ਜਾਣ ਦੀ ਤਿਆਰੀ ਕਰ ਦਿੱਤੀ। ਇਸ ਤੋਂ ਸਪਸ਼ਟ ਹੈ ਕਿ ਸੁਖਦੇਵ ਜੀ ਨੂੰ ਆਤਮ ਗਿਆਨ ਨਹੀਂ ਸੀ। ਵਿਚਾਰ ਕਰੋ ਕਿ ਜੇਕਰ ਲੜਕੀ ਦੇ ਸਥਾਨ ਉੱਤੇ ਲੜਕਾ ਬੈਠ ਜਾਂਦਾ ਤਾਂ ਸੁਖਦੇਵ ਜੀ ਕੀ ਕਰਦੇ? ਉਹ ਉਸ ਤੋਂ ਕੁਸ਼ਲ ਮੰਗਲ ਪੁੱਛਦਾ ਅਤੇ ਪਲੰਘ ਛੱਡ ਕੇ ਖੜ੍ਹੇ ਨਹੀਂ ਹੁੰਦੇ। ਕਹਿੰਦੇ ਕਿ ਭਾਈ, ਪਲੰਘ ਇੱਕ ਹੀ ਹੈ, ਆਪ ਪਲੰਘ ਉੱਤੇ ਵਿਸ਼ਰਾਮ ਕਰੋ, ਮੈਂ ਨੀਚੇ ਪ੍ਰਿਥਵੀ ਉੱਤੇ ਆਸਣ ਲਗਾ ਲੈਂਦਾ ਹਾਂ। ਜੇਕਰ ਲੜਕਾ ਸੱਭਿਅਕ ਹੁੰਦਾ ਤਾਂ ਕਹਿੰਦਾ ਕਿ ਨਹੀਂ ਰਿਸ਼ੀ ਜੀ, ਆਪ ਪਲੰਘ ਉੱਤੇ ਵਿਰਾਜੋ, ਮੈਂ ਪ੍ਰਿਥਵੀ ਉੱਤੇ ਵਿਸ਼ਰਾਮ ਕਰੂੰਗਾ। ਪਰੰਤੂ ਲੜਕੀ ਹੋਣ ਦੇ ਕਾਰਨ ਰਿਸ਼ੀ ਸੁਖਦੇਵ ਨੂੰ ਕਾਮ ਦੋਸ਼ ਕਾਰਨ ਪੈ ਲੱਗਿਆ। ਕਬੀਰ ਪਰਮੇਸ਼ਵਰ ਜੀ ਨੇ ਦੱਸਿਆ ਹੈ ਕਿ ਇਸਤਰੀ ਤੇ ਪੁਰਸ਼ ਆਤਮਾ ਦੇ ਉੱਪਰ ਦੋ ਵਸਤਰ ਹਨ, ਜਿਵੇਂ ਗੀਤਾ ਅਧਿਆਏ 2 ਸਲੋਕ 22 ਵਿੱਚ ਕਿਹਾ ਹੈ ਕਿ ਅਰਜੁਨ ਜੀਵ ਸਰੀਰ ਤਿਆਗ ਕੇ ਨਵੇਂ ਸਰੀਰ ਧਾਰਨ ਕਰ ਲੈਂਦਾ ਹੈ। ਇਸ ਨੂੰ ਮ੍ਰਿਤੂ ਕਹਿੰਦੇ ਹਨ। ਇਹ ਤਾਂ ਐਸਾ ਹੈ ਜਿਵੇਂ ਮਨੁੱਖ ਪੁਰਾਣੇ ਵਸਤਰ ਤਿਆਗ ਕੇ ਨਵੇਂ ਪਹਿਣ ਲੈਂਦਾ ਹੈ। ਇਸ ਲਈ ਆਤਮ ਤੱਤਵ ਨੂੰ ਜਾਣੋ। ਉਦਾਹਰਣ, ਇੱਕ ਪਿੰਡ ਵਿੱਚ ਸਾਂਗ ਯਾਨੀ ਸਵਾਂਗ ਮੰਡਲੀ ਆਈ, ਕਈ ਦਿਨ ਸਾਂਗ ਕੀਤਾ। ਪੁਰਾਣੇ ਜ਼ਮਾਨੇ ਵਿੱਚ ਸਾਂਗ ਨਾਟਕ ਵਿੱਚ ਪੁਰਸ਼ ਹੀ ਇਸਤਰੀ ਦਾ ਅਭਿਨੈ ਕਰਦੇ ਸਨ। ਇੱਕ ਲੜਕਾ ਆਪਣੇ ਸਾਥੀ ਦੇ ਨਾਲ ਪਹਿਲੀ ਵਾਰ ਸਾਂਗ ਦੇਖਣ ਗਿਆ। ਸਾਂਗ ਵਿੱਚ ਇੱਕ ਲੜਕੇ ਨੂੰ ਲੜਕੀ ਦੇ ਕੱਪੜੇ ਪਹਿਣਾ ਰੱਖੇ ਸਨ। ਛਾਤੀ ਵੀ ਜਵਾਨ ਲੜਕੀ ਦੀ ਤਰ੍ਹਾਂ ਬਣਾ ਰੱਖੀ ਸੀ। ਪਹਿਲੀ ਵਾਰ ਗਏ ਲੜਕੇ ਨੇ ਆਪਣੇ ਸਾਥੀ ਯਾਨੀ ਜੋ ਕਈ ਵਾਰ ਸਾਂਗ ਦੇਖ ਚੁੱਕਾ ਸੀ ਨੂੰ ਕਿਹਾ ਕਿ ਦੇਖ ਕਿੰਨੀ ਸੁੰਦਰ ਲੜਕੀ ਹੈ। ਸਾਥੀ ਬੋਲਿਆ, ਇਹ ਲੜਕੀ ਨਹੀਂ ਲੜਕਾ ਹੈ। ਪਰੰਤੂ ਪ੍ਰਥਮ ਵਾਰ ਗਿਆ ਲੜਕਾ ਮੰਨਣ ਨੂੰ ਤਿਆਰ ਨਹੀਂ। ਉਸ ਨੂੰ ਆਪਣੇ ਮਿੱਤਰ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਸਾਂਗ ਸਮਾਪਤ ਹੋਣ ਦੇ ਪਿੱਛੋਂ ਸਾਂਗੀ ਆਪਣੇ ਉਸ ਸਥਾਨ ਉੱਤੇ ਗਏ ਜਿੱਥੇ ਸਾਂਗੀ ਠਹਿਰੇ ਹੋਏ ਸਨ। ਦੋਨੋਂ ਲੜਕੇ ਵੀ ਉਨ੍ਹਾਂ ਦੇ ਨਾਲ ਉੱਥੇ ਹੀ ਗਏ। ਉਸ ਲੜਕੇ ਨੇ ਜੋ ਲੜਕੀ ਦਾ ਸਵਾਂਗ ਬਣਾਏ ਹੋਏ ਸੀ ਆਪਣੇ ਇਸਤਰੀ ਵਾਲੇ ਕੱਪੜੇ ਉਤਾਰ ਕੇ ਖੂੰਟੀ ਉੱਤੇ ਟੰਗ ਦਿੱਤੇ। ਛਾਤੀ ਤੋਂ ਬਣਾਵਟੀ ਦੁੱਧੀ ਉਤਾਰ ਕੇ ਬੈਗ ਵਿੱਚ ਪਾ ਦਿੱਤੀਆ। ਕੱਛੇ ਕੱਛੇ ਵਿੱਚ ਇਸ਼ਨਾਨ ਕਰਨ ਚਲਾ ਗਿਆ। ਇਹ ਦੇਖ ਕੇ ਨਵੇਂ ਦਰਸ਼ਕ ਨੂੰ ਵਿਸ਼ਵਾਸ ਹੋਇਆ ਕਿ ਅਸਲ ਵਿੱਚ ਇਹ ਲੜਕਾ ਹੈ। ਅਗਲੇ ਦਿਨ ਉਸ ਲੜਕੇ ਦਰਸ਼ਕ ਨੂੰ ਉਹ ਲੜਕੀ ਦੇ ਪੇਸ਼ ਵਿੱਚ ਲੜਕੇ ਵਿੱਚ ਲੜਕੀ ਵਾਲੀ ਮਲੀਨ ਵਾਸ਼ਨਾ ਦਿਲ ਵਿੱਚ ਨਹੀਂ ਆਈ। ਉਸ ਨੂੰ ਲੜਕਾ ਦਿਖਾਈ ਦੇ ਰਿਹਾ ਸੀ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 42। ਇਸ ਪ੍ਰਕਾਰ ਜੇਕਰ ਸੁਖਦੇਵ ਰਿਸ਼ੀ ਨੂੰ ਅਧਿਆਤਮ ਵਿਵੇਕ ਤੋਂ ਆਤਮ ਗਿਆਨ ਹੁੰਦਾ ਤਾਂ ਉਸ ਨਾਲ ਇਸਤਰੀ ਨਹੀਂ ਆਤਮਾ ਰੂਪ ਵਿੱਚ ਪੁਰਸ਼ ਸਮਝ ਕੇ ਕਹਿੰਦਾ ਹੈ ਕਿ ਆਪ ਪਲੰਘ ਉੱਤੇ ਵਿਰਾਜੋ, ਮੈਂ ਪ੍ਰਿਥਵੀ ਉੱਤੇ ਵਿਸ਼ਰਾਮ ਕਰਦਾ ਹਾਂ। साधु संत फकीर इस विचारधारा नाल जीवन जिउंदे हन, साधना करके मोक्ष प्राप्त करदे हन। संगत दा प्रभाव ते विश्वास प्रभु दा। एक पिंड विच एक व्यक्ति दे व्याह नू 10-12 साल हो चुके सन। संतान नहीं होई सी। उसी पिंड तो बाहर लगभग 2 किलोमीटर दी दूरी उत्ते एक आश्रम सी। उस विच एक सिद्ध संत रहिंदा सी। ओ पिंड विचों भिख्या मंग के लियांदा सी। उसनू 3-4 जा ज्यादा दिन खांदा रहिंदा सी। एक दिन उस घर तो भिख्या लैण गया। जिस व्यक्ति नू कोई संतान नहीं सी। इस्त्री पुरुष दोनों ने साधु जी नू पुत्र प्राप्ति दे लई चरण फड़ के प्रार्थना कीती। साधु ने कहा कि एक शरत उत्ते संतान हो सकती है। इस्त्री पुरुष ने पुछया कि दसो। साधु ने कहा कि पहला पुत्र उत्पन्न होवेगा। 2 साल होने तो बाद मैनू चढ़ाना होवेगा। उसनू मैं अपना उत्तर अधिकारी बनाऊगा। आप नू मंजूर होवे ता दसो। उस दे पिछो लड़की होएगी, फिर एक पुत्र होएगा। दोनों ने उस शरत नू स्वीकार कर लिया। साधु दे आशीर्वाद नाल 10वें महीने पुत्र होया। 2 साल दा होण उत्ते साधु नू सौंप दिता। उस समय स्त्री फिर गर्भवती सी। उसने कन्या नू जन्म दिता, फिर एक पुत्र होया, जिस कारण नाल साधु दी महिमा होर ज्यादा हो गई। उस आश्रम विच जवान लड़किया दा प्रवेश निषेध सी। जद ओ लड़का 16 साल दा होया ता एक दिन गुरु जी नू छाती विच सतन दे कोल फोड़ा हो गया, जिस कारण साधु जी दर्द दे कारण व्याकुल रहन लगा। जड़ी बूटी बना के उस फोड़े उत्ते लगाई। 4-5 दिन विच ओ फोड़ा फटके ठीक होया। फिर साधु समाने होया। कुछ दिन दे पिछो साधु नू बुखार हो गया। बिरद अवस्था ते बुखार दे कारण उत्पन्न कमजोरी दी वजह तो चलन फिरन विच असमर्थ हो गया। साधु ने उस शिष्य नू कदी पिंड विच भीख लैण नहीं भेजिया सी। ए विचार करके कि किते जवान लड़का पिंड विच लड़किया दे नाल बैठ के बुरी संगत विच पै के कोई गलती ना कर देवे, किते व्याह करन दी प्रेरणा ना हो जाए। परंतु उस दिन बेवस होके साधु ने अपने शिष्य नू कहा कि बेटा भीख मंग के लिया अते पिंड विच प्रथम गली विच चौथे घर तो जो मिले उसनू लै के आ जाना, अग्गे ना जाना। लड़का गुरु जी दे आदेश अनुसार उसे घर दे द्वार उत्ते गया अते बोलिया। अलख निरंजन उस घर तो एक 14 साल दी लड़की भीख पाउण दे लई दरवाजे उत्ते आई। ता साधु लड़का उस लड़की दी छाती दे वल गौर नाल देख रहा सी। लड़की ने देख लिया कि साधु दी दृष्टि विच दोष है। लड़की बोली कि लै बाबा भीख। साधु बोलिया, हे माई की बेटी, तेरी छाती उत्ते फोड़े होए हन, आप आश्रम विच आ जाना, तेरे फोड़े गुरु जी ठीक कर देंगे। हे माई दी बेटी, आपनू बहुत पीड़ा हो रही होएगी। मेरे गुरु जी नू ता एक ही फोड़े ने दुखी कर रख्या सी। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 43। ए गल लड़के साधु तो सुन के लड़की दा अंदाजा होर दृढ़ हो गया कि ए साधु नेक नहीं है। उच्ची उच्ची आवाज विच बोलन लगी कि अपनी मां पैन दे फोड़े ठीक करा लै, बदतमीज तेरे जुत्ती मारूंगी। ए कहा कि लड़की ने पैर दी जुत्ती कड लई अते बोली, चलिया जा इत्थो, फिर कदी ना आउणा। शोर सुन के लड़की दी माता भी दरवाजे उत्ते आई अते पुछया कि बेटी की गल है। लड़की ने उस साधु दी करतूत माता नू दसी। माता ने पुछया कि बाबा जी कित्थों आए हो। लड़के साधु ने दस्या कि इस आश्रम तो आया हा, मेरे गुरु जी बीमार हो गए हन, चलन फिरन विच असमर्थ हन, इस लई पहली वार मैनू भीख मंगण लई भेजिया है। मैं उना दा शिष्य हा। मैं ता इस पैण तो पुछया सी कि तेरी छाती उत्ते 2 फोड़े हन, बहुत दुखी हो रही होएगी। मेरे गुरु जी नू ता एक ही फोड़ा होया सी। दिन रात दर्द नाल व्याकुल रहिंदे सन। ओ औषधि जानदे हन, आप गुरु जी दे कोल जाके फोड़े ठीक करवा लो। ओ साधु लड़का उसे स्त्री दा बेटा सी जो साधु नू चढ़ा रख्या सी। ओ लड़की उस साधु बाबा दी छोटी भैण सी। माता ने दस्या कि ए तेरा पाई है जो असी साधु नू चढ़ा रख्या है। ए दुनियादारी दिया खराब गल्ला तो बचया होया है। जो दोष बेटी तेनू लग्या ओ इस तेरे पाई विच नहीं है। ए ता पाक साफ आत्मा नाल बोल रहा सी। तेनू पिंड दे चंचल लड़किया वाली शरारत दे अनुसार विचार करके धमकाया। माई ने दस्या कि साधु जी मेरी बेटी दी छाती उत्ते फोड़े नहीं हन, ए दुद्दिया हन, देख जिवे मेरी छाती उत्ते हन, इस दा व्याह करांगे, इसनू संतान उत्पन्न होएगी, तद इना दुद्दिया तो बच्चे दुध पीणगे। साधु बच्चा बोलिया, हे माई, इस दा व्याह कदों होएगा। ਕਦੋਂ ਇਸ ਨੂੰ ਸੰਤਾਨ ਹੋਏਗੀ? ਮਾਈ ਨੇ ਦੱਸਿਆ ਕਿ ਕਰੀਬ 3-4 ਸਾਲ ਦੇ ਪਿੱਛੋਂ ਵਿਆਹ ਕਰਾਂਗੇ, ਫਿਰ 2-3 ਸਾਲ ਪਿੱਛੋਂ ਸੰਤਾਨ ਹੋਏਗੀ। ਸਾਧੂ ਲੜਕੇ ਨੇ ਅਧਿਆਤਮਿਕ ਦ੍ਰਿਸ਼ਟੀਕੋਣ ਨਾਲ ਵਿਚਾਰ ਕੀਤਾ ਕਿ ਪਰਮਾਤਮਾ ਨੂੰ ਜਨਮ ਲੈਣ ਵਾਲੇ ਬੱਚੇ ਦੀ ਕਿੰਨੀ ਚਿੰਤਾ ਹੈ। ਉਸ ਦੇ ਜਨਮ ਤੋਂ 7-8 ਸਾਲ ਪਹਿਲਾਂ ਹੀ ਦੁੱਧ ਪੀਣ ਦੀ ਵਿਵਸਥਾ ਕਰ ਰੱਖੀ ਹੈ। ਕੀ ਉਹ ਸਾਡੇ ਖਾਣ ਦੀ ਵਿਵਸਥਾ ਆਸ਼ਰਮ ਵਿੱਚ ਨਹੀਂ ਕਰੇਗਾ? ਅਸੀਂ ਤਾਂ ਗੁਰੂ ਸ਼ਿਸ਼ ਉਸ ਪਰਮਾਤਮਾ ਦੇ ਭਰੋਸੇ ਬੈਠੇ ਹਾਂ, ਅੱਜ ਦੇ ਬਾਅਦ ਭੀਖ ਮੰਗਣਾ ਬੰਦ। ਇਹ ਵਿਚਾਰ ਕਰ ਰਿਹਾ ਸੀ ਕਿ ਮਾਈ ਨੇ ਪੁੱਛਿਆ, ਬਾਬਾ ਜੀ ਕੀ ਚਿੰਤਾ ਕਰ ਰਹੇ ਹੋ? ਸਾਧੂ ਬੋਲਿਆ ਕਿ ਮਾਈ ਚਿੰਤਾ ਸਮਾਪਤ ਇਹ ਕਹਿ ਕੇ ਭੀਖ ਸਹਿਤ ਝੋਲੀ ਯਾਨੀ ਥੈਲਾ ਗਲੀ ਵਿੱਚ ਸੁੱਟ ਕੇ ਆਸ਼ਰਮ ਖਾਲੀ ਹੱਥ ਆਇਆ ਤਾਂ ਗੁਰੂ ਜੀ ਨੇ ਪੁੱਛਿਆ ਕਿ ਭੀਖ ਕਿਉਂ ਨਹੀਂ ਲਿਆਇਆ, ਝੋਲੀ ਕਿਸੇ ਨੇ ਖੋਹ ਲਈ ਕੀ? ਲੜਕੇ ਨੇ ਦੱਸਿਆ ਕਿ ਗੁਰੂ ਜੀ, ਜਦ ਪਰਮਾਤਮਾ ਬੱਚੇ ਦੇ ਜਨਮ ਲੈਣ ਤੋਂ 7-8 ਸਾਲ ਪੂਰਵ ਹੀ ਸਾਰੇ ਖਾਣੇ ਦੀ ਵਿਵਸਥਾ ਕਰਦਾ ਹੈ, ਤਾਂ ਕੀ ਆਪਣੀ ਵਿਵਸਥਾ ਨਹੀਂ ਕਰੇਗਾ? ਜ਼ਰੂਰ ਕਰੇਗਾ, ਇਸ ਲਈ ਮੈਂ ਝੋਲੀ ਗਲੀ ਵਿੱਚ ਸੁੱਟ ਆਇਆ। ਸਾਧੂ ਸਮਝ ਗਿਆ ਕਿ ਇਹ ਕੰਮ ਚੋਰ ਰਸਤੇ ਵਿੱਚ ਝੋਲੀ ਸੁੱਟ ਕੇ ਆ ਗਿਆ ਕਿ ਰੋਜ਼ ਭੀਖ ਲੈਣ ਜਾਣਾ ਪਵੇਗਾ। ਸਾਧੂ ਬੇਵੱਸ ਸੀ, ਕੁਝ ਨਹੀਂ ਬੋਲਿਆ। ਸੋਚਿਆ ਕਿ ਕੱਲ ਮੈਂ ਦੁਖੀ ਸੁਖੀ ਹੋ ਕੇ ਜਿਵੇਂ ਤਿਵੇਂ ਖੁਦ ਭੀਖ ਲਿਆਊਂਗਾ। ਜਦ ਸਾਧੂ ਬਾਲਕ ਝੋਲੀ ਤੇ ਭੀਖ ਗਲੀ ਵਿੱਚ ਸੁੱਟ ਕੇ ਆਸ਼ਰਮ ਚਲਿਆ ਗਿਆ ਤਾਂ ਪਰਮਾਤਮਾ ਨੇ ਨਗਰ ਦੇ ਕੁਝ ਵਿਅਕਤੀਆਂ ਵਿੱਚ ਪ੍ਰੇਰਣਾ ਕੀਤੀ ਕਿ ਵੱਡੇ ਬਾਬਾ ਅਸਵਸਥ ਹਨ, ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 44। ਛੋਟੇ ਬਾਬਾ ਨੂੰ ਕਿਸੇ ਨੇ ਕੁਝ ਕਹਿ ਦਿੱਤਾ, ਉਹ ਭੀਖ ਤੇ ਝੋਲੀ ਸੁੱਟ ਕੇ ਚਲਿਆ ਗਿਆ। ਸਾਧੂ ਭੁੱਖਾ ਹੈ, ਬੱਚਾ ਵੀ ਭੁੱਖਾ ਰਹੇਗਾ। ਇਹ ਵਿਚਾਰ ਕਰਕੇ ਚੰਗਾ ਭੋਜਨ ਤਿਆਰ ਕੀਤਾ, ਖੀਰ ਫੁਲਕਾ ਦਾਲ ਬਣਾ ਕੇ ਪਹਿਲਾਂ ਇੱਕ ਲੈ ਕੇ ਪਹੁੰਚਿਆ ਅਤੇ ਸਾਧੂ ਨੂੰ ਕਿਹਾ ਕਿ ਛੋਟਾ ਬਾਬਾ ਜੀ, ਕਿਸੇ ਦੇ ਕੁਝ ਕਹਿਣ ਤੇ ਗੁੱਸੇ ਹੋ ਕੇ ਭੀਖ ਨਹੀਂ ਲਿਆਉਂਦੀ, ਝੋਲੀ ਭੀਖ ਸੁਟਾਇਆ, ਆਪ ਭੋਜਨ ਖਾਓ। ਸਾਧੂ ਨੇ ਕਿਹਾ ਕਿ ਪਹਿਲੇ ਬਾਲਕ ਨੂੰ ਖਿਲਾਓ। ਬਾਲਕ ਬੋਲਿਆ ਕਿ ਪਹਿਲੇ ਗੁਰੂ ਜੀ ਖਾਣਗੇ, ਫਿਰ ਚੇਲਾ ਖਾਏਗਾ। ਸਾਧੂ ਭੋਜਨ ਖਾਣ ਲੱਗਾ, ਇੰਨੇ ਵਿੱਚ ਦੂਸਰਾ ਹਲਵਾ ਪੂਰੀ ਛੋਲੇ ਲੈ ਕੇ ਆ ਗਿਆ। ਇਸ ਪ੍ਰਕਾਰ ਲਗਭਗ 10 ਵਿਅਕਤੀ ਪਿੰਡ ਦੇ ਇਹੀ ਵਿਚਾਰ ਕਰਕੇ ਭੋਜਨ ਲੈ ਕੇ ਆਸ਼ਰਮ ਵਿੱਚ ਪਹੁੰਚੇ। ਚੇਲਾ ਬੋਲਿਆ ਕਿ ਵਾਹ ਭਗਵਾਨ, ਸਾਨੂੰ ਪਤਾ ਨਹੀਂ ਸੀ ਕਿ ਆਪ ਕਿੰਨੇ ਚੰਗੇ ਹੋ, ਇਸ ਲਈ ਆਪ ਦੇ ਨਾਮ ਦੀ ਚਿੰਤਾ ਘੱਟ ਭੋਜਨ ਦੀ ਜ਼ਿਆਦਾ ਰਹਿੰਦੀ ਸੀ। ਪਿੰਡ ਵਾਲਿਆਂ ਨੇ ਨੰਬਰ ਬੰਨ ਲਿਆ ਕਿ ਇੱਕ ਦਿਨ ਇੱਕ ਘਰ ਤੋਂ ਸਾਧੂਆਂ ਦਾ ਭੋਜਨ ਭੇਜਿਆ ਜਾਏ। ਐਸਾ ਹੀ ਹੋਇਆ। ਸਿੱਖਿਆ, ਜੈਸੀ ਸੰਗਤ ਵੈਸੀ ਰੰਗਤ। ਆਪਣਾ ਦੋਸ਼ ਦੂਸਰੇ ਵਿੱਚ ਦਿਖਦਾ ਹੈ, ਪਰਮਾਤਮਾ ਉੱਤੇ ਵਿਸ਼ਵਾਸ ਬਿਨਾਂ ਭਗਤ ਅਧੂਰਾ ਹੈ। ਮੰਗ ਕੇ ਖਾਣਾ ਵੀ ਸ਼ਾਸਤਰ ਵਿਰੁੱਧ ਹੈ, ਕਿਉਂਕਿ ਜੇਕਰ ਭਗਤ ਦੀ ਸ਼ਰਧਾ ਤੇ ਭਾਵਨਾ ਸੱਚੀ ਹੈ ਤਾਂ ਪਰਮਾਤਮਾ ਵਿਵਸਥਾ ਕਰ ਦਿੰਦਾ ਹੈ, ਪਰੰਤੂ ਗ੍ਰਹਿਸਥੀ ਦੇ ਕਰਮ ਕਰਕੇ ਭੋਜਨ ਗ੍ਰਹਿਣ ਕਰਨਾ ਸਰਵੋਤਮ ਹੈ। ਸਾਧੂ ਸੰਤ ਦਾ ਕਰਮ ਸਤਸੰਗ ਕਰਨਾ, ਭਗਤੀ ਕਰਨਾ ਹੈ। ਜੇਕਰ ਸੱਚੀ ਸ਼ਰਧਾ ਨਾਲ ਕਰਦਾ ਹੈ ਤਾਂ ਉਸਨੂੰ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ। ਸੰਤ ਗਰੀਬ ਦਾਸ ਜੀ ਨੇ ਪਰਮਾਤਮਾ ਕਬੀਰ ਜੀ ਤੋਂ ਪ੍ਰਾਪਤ ਗਿਆਨ ਤੋਂ ਆਪਣੀ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਕਿ ਵੈਰਾਗ ਪ੍ਰਕਰਨ ਦੇ ਅੰਗ ਤੋਂ ਕੁਝ ਬਾਣੀ, ਗਰੀਬ ਨਟ ਪੇਰਨਾ ਕਾਂਜਰ ਸਾਂਸ਼ੀ ਮੰਗਤ ਹੈ ਪਠਿਆਰੇ, ਜਾਕੀ ਤਾਰੀ ਲਾਗੀ ਤਤ ਮੇ ਮੋਤੀ ਦੇਤ ਉਦਾਰੇ, ਗਰੀਬ ਦਰੋਪਦ ਸੁਤਾ ਕੇ ਚੀਰ ਬੜਾਏ ਬਿਨ ਹੀ ਤਾਨੇ ਕਾਤੇ, ਸਕਲ ਮਨੋਰਥ ਪੂਰਨ ਸਾਹਿਬ ਤੁਮ ਕਿਉਂ ਮੰਗਨ ਜਾਤੇ, ਗਰੀਬ ਆਪ ਤੇ ਨਾਵੇ ਰਤਨ ਬਰਾਬਰ ਮੰਗਿਆ ਆਵੇ ਲੋਹਾ, ਲਕਸ਼ਣ ਨਹੀਂ ਜੋਗ ਕੇ ਜੋਗੀ ਜਾ ਬਸਿਆ ਬਣ ਖੋਹਾ, ਗਰੀਬ ਟੂਕਾਂ ਕਾਰਨ ਫਿਰੇ ਕੁਕਰਾ ਯਾਨੀ ਕੁੱਤਾ, 70 ਘਰ ਫਿਰ ਆਵੇ, ਯੇ ਤੋ ਲਕਸ਼ਣ ਨਹੀਂ ਜੋਗ ਕੇ ਕਿਉਂ ਬਾਣਾ ਬਿਰਧ ਲਜਾਵੇ, ਗਰੀਬ ਜਿਨ ਕੋ ਆਤਮ ਗਿਆਨ ਨਹੀਂ ਹੈ ਵੇ ਮੰਗੈ ਰੇ ਪਾਈ, ਚਾਵਲ ਚੂਨ ਇਕੱਠਾ ਕਰਕੇ ਵਿਆਜ ਬਦਾਵੇ ਜਾਈ, ਗਰੀਬ ਜੋ ਮੰਗੈ ਸੋ ਬੜਵਾ ਕਹੀਏ ਦਰ ਦਰ ਫਿਰੇ ਗਿਆਨੀ, ਯੋਗੀ ਯੋਗ ਸੰਪੂਰਨ ਜਿਸਕਾ ਜੋ ਮੰਗ ਨਾ ਪੀਵੇ ਪਾਣੀ, ਗਰੀਬ ਕਦ ਨਾਰਦ ਜਮਾਤ ਚਲਾਈ ਬਿਆਸ ਨਾ ਟੁਕੜਾ ਮੰਗਿਆ, ਵਸਿਸ਼ਠ ਵਿਸ਼ਵਾ ਮਿੱਤਰ ਗਿਆਨੀ ਸ਼ਬਦ ਬਿਹੰਗਮ ਜਾਗਿਆ, ਗਰੀਬ ਕਬੀਰ ਪੁਰਸ਼ ਕਹਿ ਬਾਲਦ ਆਈ 9 ਲੱਖ ਬੋਡੀ ਲਾਹਾ, ਕੇਸ਼ਵ ਸੇ ਬੰਜਾਰੇ ਜਿਸ ਕਹਿ ਦੇਵੇ ਯੱਗ ਜੁਲਾਹਾ, ਪਾਵਰਥ ਉਪਰੋਕਤ ਬਾਣੀਆਂ ਦਾ ਪਾਵਰਥ ਹੈ ਕਿ ਜੋ ਸਤ ਭਗਤੀ ਸ਼ਾਸਤਰ ਅਨੁਕੂਲ ਨਹੀਂ ਕਰਦੇ ਉਹ ਸਾਧੂ ਪੇਸ਼ ਬਣਾ ਕੇ ਐਸੇ ਹੀ ਮੰਗਦੇ ਫਿਰਦੇ ਹਨ, ਜਿਵੇਂ ਕੁੱਤਾ ਟੁੱਕ ਰੋਟੀ ਦੇ ਲਈ 70 ਘਰਾਂ ਵਿੱਚ ਜਾਂਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 45। ਜਿਵੇਂ ਹੋਰ ਜਾਤੀ ਵਾਲੇ ਨਟ ਪ੍ਰੇਰਣੇ ਕਾਂਜਰ ਤੇ ਸ਼ਾਂਸੀ ਲੋਕ ਰੋਟੀ ਦੇ ਲਈ ਭਟਕਦੇ ਸਨ, ਜੇਕਰ ਸਾਧੂ ਵੀ ਐਸੇ ਹੀ ਕਰਦਾ ਹੈ ਤਾਂ ਉਸਦੀ ਸਾਧਨਾ ਵਿੱਚ ਤਰੁੱਟੀ ਹੈ। ਪਰਮੇਸ਼ਵਰ ਕਬੀਰ ਜੀ ਆਪਣਾ ਦੈਨਿਕ ਕਰਮ ਜੁਲਾਹੇ ਦਾ ਕਰਦੇ ਸਨ ਅਤੇ ਸਤ ਸਾਧਨਾ ਵੀ ਕਰਦੇ ਸਨ ਅਤੇ ਸਤਸੰਗ ਵੀ ਕਰਦੇ ਸਨ। ਸਤ ਭਗਤੀ ਕਰਨ ਵਾਲੇ ਦੀ ਪਰਮਾਤਮਾ ਕਿਵੇਂ ਸਹਾਇਤਾ ਕਰਦਾ ਹੈ ਇਹ ਪ੍ਰਮਾਣ ਵੀ ਕਰਦੇ ਸਨ। ਇਹ ਪ੍ਰਮਾਣ ਖੁਦ ਕਬੀਰ ਜੀ ਨੇ ਦਿੱਤਾ ਹੈ। ਕਥਾ ਇਸ ਪ੍ਰਕਾਰ ਹੈ, ਪਰਮੇਸ਼ਵਰ ਕਬੀਰ ਜੀ ਦੁਆਰਾ ਕਾਸ਼ੀ ਸ਼ਹਿਰ ਵਿੱਚ ਭੋਜਨ ਭੰਡਾਰਾ ਦੇਣਾ ਯਾਨੀ ਲੰਗਰ ਯਾਨੀ ਧਰਮ ਯੱਗ ਦੀ ਬੈਬਸਥਾ ਕਰਨਾ। ਸ਼ੇਖ ਤਕੀ ਸਭ ਮੁਸਲਮਾਨਾਂ ਦਾ ਮੁਖੀਆ ਅਰਥਾਤ ਮੁੱਖ ਪੀਰ ਸੀ, ਜੋ ਪਹਿਲਾਂ ਤੋਂ ਹੀ ਪਰਮੇਸ਼ਵਰ ਕਬੀਰ ਜੀ ਤੋਂ ਖਾਰ ਖਾਏ ਹੋਏ ਸੀ, ਅਰਥਾਤ ਪਹਿਲਾਂ ਤੋਂ ਹੀ ਈਰਖਾ ਕਰਦਾ ਸੀ। ਸਭ ਬਾਹਮਣਾਂ ਤੇ ਮੁੱਲਾ ਕਾਜ਼ੀਆਂ ਤੇ ਸ਼ੇਖ ਤਕੀ ਨੇ ਮਜਲਿਸ ਯਾਨੀ ਮੀਟਿੰਗ ਕਰਕੇ ਸਾਜਿਸ਼ ਦੇ ਤਹਿਤ ਯੋਜਨਾ ਬਣਾਈ ਕਿ ਕਬੀਰ ਨਿਰਤਨ ਵਿਅਕਤੀ ਹੈ, ਇਸ ਦੇ ਨਾਮ ਨਾਲ ਪੱਤਰ ਭੇਜ ਦੇਵੋ ਕਿ ਕਬੀਰ ਜੀ ਕਾਸ਼ੀ ਵਿੱਚ ਬਹੁਤ ਵੱਡੇ ਸੇਠ ਹਨ, ਉਨ੍ਹਾਂ ਦਾ ਪੂਰਾ ਪਤਾ ਹੈ, ਕਬੀਰ ਪੁੱਤਰ ਨੂਰਅਲੀ ਅੰਸਾਰੀ, ਜੁਲਾਹਿਆ ਬਾਲਮੀਕੀ ਕਲੋਨੀ, ਕਾਸ਼ੀ ਸ਼ਹਿਰ। ਕਬੀਰ ਜੀ 3 ਦਿਨ ਦਾ ਧਰਮ ਭੰਡਾਰਾ ਕਰਨਗੇ। ਸਭ ਸਾਧੂ ਸੰਤ ਸੱਦੇ ਹਨ। ਪ੍ਰਤੀ ਦਿਨ ਹਰ ਇੱਕ ਭੋਜਨ ਕਰਨ ਵਾਲੇ ਨੂੰ ਇੱਕ ਦੋਹਰ ਯਾਨੀ ਜੋ ਉਸ ਸਮੇਂ ਦਾ ਸਭ ਤੋਂ ਕੀਮਤੀ ਕੰਬਲ ਦੇ ਸਥਾਨ ਉੱਤੇ ਮੰਨਿਆ ਜਾਂਦਾ ਸੀ, ਇੱਕ ਮੋਹਰ ਯਾਨੀ 10 ਗ੍ਰਾਮ ਸੋਨਾ ਨਾਲ ਬਣੀ ਗੋਲ ਆਕਾਰ ਦੀ ਮੋਹਰ ਦਕਸ਼ਿਣਾ ਦੇਣਗੇ। ਪ੍ਰਤੀ ਦਿਨ ਜੋ ਜਿੰਨੀ ਵਾਰ ਵੀ ਭੋਜਨ ਕਰੇਗਾ, ਕਬੀਰ ਉਸਨੂੰ ਉਨੀ ਵਾਰ ਹੀ ਦੋਹਰ ਤੇ ਮੋਹਰ ਦਾਨ ਕਰੇਗਾ। ਭੋਜਨ ਵਿੱਚ ਲੱਡੂ, ਜਲੇਬੀ, ਹਲਵਾ, ਖੀਰ, ਦਹੀਂ ਵੜੇ, ਮਾਲਪੂੜੇ, ਰਸਗੁੱਲੇ ਆਦਿ ਸਭ ਮਿਸ਼ਠਾਨ ਖਾਣ ਨੂੰ ਮਿਲਣਗੇ। ਸੁੱਕਾ ਸੀਧਾ ਯਾਨੀ ਆਟਾ, ਚਾਵਲ, ਦਾਲ ਆਦਿ ਸੁੱਕੇ ਜੋ ਬਿਨਾਂ ਪਕਾਏ ਹੋਏ ਕੀ ਬੂਰਾ ਵੀ ਦਿੱਤਾ ਜਾਏਗਾ। ਇੱਕ ਪੱਤਰ ਸ਼ੇਖ ਤਕੀ ਨੇ ਆਪਣੇ ਨਾਮ ਅਤੇ ਦਿੱਲੀ ਦੇ ਬਾਦਸ਼ਾਹ ਸਿਕੰਦਰ ਲੋਧੀ ਦੇ ਨਾਮ ਵੀ ਭੇਜਿਆ। ਨਿਸ਼ਚਿਤ ਦਿਨ ਤੋਂ ਪਹਿਲਾਂ ਵਾਲੀ ਰਾਤ ਨੂੰ ਹੀ ਸਾਧੂ ਸੰਤ ਭਗਤ ਇਕੱਤਰ ਹੋਣੇ ਲੱਗੇ। ਅਗਲੇ ਦਿਨ ਭੰਡਾਰਾ ਹੋਣਾ ਸੀ। ਪਰਮੇਸ਼ਵਰ ਕਬੀਰ ਜੀ ਨੂੰ ਸੰਤ ਰਵਿਦਾਸ ਜੀ ਨੇ ਦੱਸਿਆ ਕਿ ਆਪ ਜੀ ਦੇ ਨਾਮ ਦੇ ਪੱਤਰ ਲੈ ਕੇ 18 ਲੱਖ ਸਾਧੂ ਸੰਤ ਤੇ ਭਗਤ ਕਾਸ਼ੀ ਸ਼ਹਿਰ ਵਿੱਚ ਆਏ ਹਨ, ਭੰਡਾਰਾ ਖਾਣ ਦੇ ਲਈ ਸੱਦੇ ਹਨ। ਕਬੀਰ ਜੀ, ਹੁਣ ਤਾਂ ਆਪਾਂ ਨੂੰ ਕਾਸ਼ੀ ਤਿਆਗ ਕੇ ਕਿਤੇ ਹੋਰ ਜਾਣਾ ਪਵੇਗਾ। ਕਬੀਰ ਜੀ ਤਾਂ ਜਾਨੀ ਜਾਣ ਸਨ, ਫਿਰ ਵੀ ਅਭਿਨੈ ਕਰ ਰਹੇ ਸਨ। ਬੋਲੇ ਰਵਿਦਾਸ ਜੀ, ਚੌਂਪੜੀ ਦੇ ਅੰਦਰ ਬੈਠ ਜਾ, ਸਾਂਕਲ ਲਗਾ ਲੈ, ਆਪਣੇ ਆਪ ਚੱਖ ਮਾਰ ਕੇ ਚਲੇ ਜਾਣਗੇ, ਅਸੀਂ ਬਾਹਰ ਨਿਕਲਾਂਗੇ ਹੀ ਨਹੀਂ। ਪਰਮੇਸ਼ਵਰ ਕਬੀਰ ਜੀ ਆਪਣੀ ਰਾਜਧਾਨੀ ਸਤਲੋਕ ਵਿੱਚ ਪਹੁੰਚੇ। ਉੱਥੋਂ 9 ਲੱਖ ਬੈਲਾਂ ਦੇ ਉੱਪਰ ਗਦਿਆ ਵਰਗਾ ਬੋਰਾ ਯਾਨੀ ਥੈਲਾ ਰੱਖ ਕੇ ਉਨ੍ਹਾਂ ਵਿੱਚ ਪੱਕਿਆ ਪਕਾਇਆ ਸਾਰਾ ਸਮਾਨ ਭਰ ਕੇ ਤੇ ਸੁੱਕਾ ਸਮਾਨ ਯਾਨੀ ਚਾਵਲ, ਆਟਾ, ਖੰਡ, ਬੂਰਾ, ਦਾਲ, ਘਿਓ ਆਦਿ ਭਰ ਕੇ ਪ੍ਰਿਥਵੀ ਉੱਤੇ ਉਤਰੇ। ਸਤਲੋਕ ਤੋਂ ਹੀ ਸੇਵਾਦਾਰ ਆਏ। ਪਰਮੇਸ਼ਵਰ ਕਬੀਰ ਜੀ ਨੇ ਖੁਦ ਬੰਜਾਰੇ ਦਾ ਰੂਪ ਬਣਾਇਆ ਅਤੇ ਆਪਣਾ ਨਾਮ ਕੇਸ਼ਵ ਦੱਸਿਆ। ਦਿੱਲੀ ਦੇ ਸਿਕੰਦਰ ਬਾਦਸ਼ਾਹ ਤੇ ਉਸਦਾ ਧਾਰਮਿਕ ਪੀਰ ਸ਼ੇਖ ਤਕੀ ਵੀ ਆਇਆ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 46। ਕਾਸ਼ੀ ਵਿੱਚ ਭੋਜਨ ਭੰਡਾਰਾ ਚੱਲ ਰਿਹਾ ਸੀ। ਸਭ ਨੂੰ ਹਰੇਕ ਭੋਜਨ ਦੇ ਪਿੱਛੋਂ ਇੱਕ ਦੋਹਰ ਤੇ ਇੱਕ ਮੋਹਰ ਯਾਨੀ 10 ਗ੍ਰਾਮ ਸੋਨਾ ਦੀ ਦਾਨ ਦਿੱਤੀ ਜਾ ਰਹੀ ਸੀ। ਕਈ ਬੇਈਮਾਨ ਸੰਤ ਤਾਂ ਦਿਨ ਵਿੱਚ 4-4 ਵਾਰ ਭੋਜਨ ਕਰਕੇ 4 ਵਾਰ ਦੋਹਰ ਤੇ ਮੋਹਰ ਲੈ ਰਹੇ ਸਨ। ਕੁਝ ਸੁੱਕਾ ਸੀਧਾ ਯਾਨੀ ਚਾਵਲ, ਖੰਡ, ਘਿਓ, ਦਾਲ, ਆਟਾ ਵੀ ਲੈ ਰਹੇ ਸਨ। ਇਹ ਸਭ ਦੇਖ ਕੇ ਸ਼ੇਖ ਤਕੀ ਨੇ ਤਾਂ ਰੋਣ ਜਿਹੀ ਸ਼ਕਲ ਬਣਾ ਲਈ। ਸਿਕੰਦਰ ਲੋਧੀ ਰਾਜਾ ਦੇ ਨਾਲ ਉਸ ਟੈਂਟ ਵਿੱਚ ਗਿਆ ਜਿਸ ਵਿੱਚ ਕੇਸ਼ਵ ਨਾਮ ਨਾਲ ਖੁਦ ਕਬੀਰ ਜੀ ਪੇਸ਼ ਬਦਲ ਕੇ ਵਣਜਾਰੇ ਯਾਨੀ ਉਸ ਸਮੇਂ ਦੇ ਵਪਾਰੀਆਂ ਨੂੰ ਵਣਜਾਰੇ ਕਹਿੰਦੇ ਸਨ ਦੇ ਰੂਪ ਵਿੱਚ ਬੈਠੇ ਸਨ। ਸਿਕੰਦਰ ਲੋਧੀ ਰਾਜਾ ਨੇ ਪੁੱਛਿਆ, ਆਪ ਕੌਣ ਹੋ, ਕੀ ਨਾਮ ਹੈ, ਆਪ ਜੀ ਦਾ ਕਬੀਰ ਜੀ ਨਾਲ ਕੀ ਸੰਬੰਧ ਹੈ? ਕੇਸ਼ਵ ਰੂਪ ਵਿੱਚ ਬੈਠੇ ਪਰਮਾਤਮਾ ਜੀ ਨੇ ਕਿਹਾ ਕਿ ਮੇਰਾ ਨਾਮ ਕੇਸ਼ਵ ਹੈ, ਮੈਂ ਵਣਜਾਰਾ ਹਾਂ, ਕਬੀਰ ਜੀ ਮੇਰੇ ਪਗੜੀ ਬਦਲ ਮਿੱਤਰ ਹਨ। ਮੇਰੇ ਕੋਲ ਉਨ੍ਹਾਂ ਦਾ ਪੱਤਰ ਗਿਆ ਸੀ ਕਿ ਇੱਕ ਛੋਟਾ ਜਿਹਾ ਭੰਡਾਰਾ ਯਾਨੀ ਭੋਜਨ ਕਰਾਉਣ ਦਾ ਆਯੋਜਨ ਯਾਨੀ ਲੰਗਰ ਦਾ ਆਯੋਜਨ ਕਰਨਾ ਹੈ, ਕੁਝ ਸਮਾਨ ਲੈਂਦੇ ਆਉਣਾ। ਉਨ੍ਹਾਂ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਸੇਵਕ ਹਾਜ਼ਰ ਹੈ, ਭੰਡਾਰਾ ਚੱਲ ਰਿਹਾ ਹੈ। ਸ਼ੇਖ ਤਕੀ ਤਾਂ ਕਲੇਜਾ ਫੜ ਕੇ ਜ਼ਮੀਨ ਉੱਤੇ ਬੈਠ ਗਿਆ ਜਦ ਇਹ ਸੁਣਿਆ ਕਿ ਇੱਕ ਛੋਟਾ ਜਿਹਾ ਭੰਡਾਰਾ ਕਰਨਾ ਹੈ, ਇੱਥੇ 18 ਲੱਖ ਵਿਅਕਤੀ ਭੋਜਨ ਕਰਨ ਆਏ ਹਨ, ਹਰੇਕ ਨੂੰ ਦੋਹਰ ਤੇ ਮੋਹਰ ਅਤੇ ਆਟਾ, ਦਾਲ, ਚਾਵਲ, ਘਿਓ, ਖੰਡ ਵੀ ਸੁੱਕਾ ਸੀਧਾ ਰੂਪ ਵਿੱਚ ਦੇ ਰਹੇ ਹਨ। ਇਸਨੂੰ ਛੋਟਾ ਜਿਹਾ ਭੰਡਾਰਾ ਕਹਿ ਰਹੇ ਹਨ, ਪਰੰਤੂ ਈਰਖਾ ਦੀ ਅਗਨੀ ਵਿੱਚ ਜਲਦਾ ਹੋਇਆ ਵਿਸ਼ਰਾਮ ਗ੍ਰਹਿ ਵਿੱਚ ਚਲਿਆ ਗਿਆ ਜਿੱਥੇ ਰਾਜਾ ਠਹਿਰਿਆ ਹੋਇਆ ਸੀ। ਸਿਕੰਦਰ ਲੋਧੀ ਨੇ ਕੇਸ਼ਵ ਤੋਂ ਪੁੱਛਿਆ, ਕਬੀਰ ਜੀ ਕਿਉਂ ਨਹੀਂ ਆਏ? ਕੇਸ਼ਵ ਨੇ ਉੱਤਰ ਦਿੱਤਾ ਕਿ ਉਨ੍ਹਾਂ ਦਾ ਗੁਲਾਮ ਜੋ ਬੈਠਾ ਹੈ, ਉਨ੍ਹਾਂ ਨੂੰ ਤਕਲੀਫ਼ ਉਠਾਉਣ ਦੀ ਕੀ ਜ਼ਰੂਰਤ ਹੈ, ਜਦ ਇੱਛਾ ਹੋਏਗੀ ਆ ਜਾਣਗੇ। ਇਹ ਭੰਡਾਰਾ 3 ਦਿਨ ਚੱਲਣਾ ਹੈ। ਸਿਕੰਦਰ ਲੋਧੀ ਹਾਥੀ ਉੱਤੇ ਬੈਠ ਕੇ ਅੰਗਰੱਖਿਅਕਾਂ ਨਾਲ ਕਬੀਰ ਜੀ ਦੀ ਚੌਂਪੜੀ ਵਿੱਚ ਗਏ। ਹਾਥੀ ਤੋਂ ਉਤਰ ਕੇ ਰਾਜਾ ਨੇ ਦਰਵਾਜ਼ੇ ਉੱਤੇ ਦਸਤਕ ਦਿੱਤੀ, ਕਿਹਾ, ਪਰਵਰਦਿਗਾਰ ਦਰਵਾਜ਼ਾ ਯਾਨੀ ਗੇਟ ਖੋਲੋ, ਆਪ ਦਾ ਬੱਚਾ ਸਿਕੰਦਰ ਆਇਆ ਹੈ। ਕਬੀਰ ਪਰਮੇਸ਼ਵਰ ਜੀ ਨੇ ਕਿਹਾ, ਹੈ ਰਾਜਣ, ਕੁਝ ਵਿਅਕਤੀ ਮੇਰੇ ਪਿੱਛੇ ਪਏ ਹਨ, प्रतिदिन कोई ना कोई नवा छड़यंत्र रच के परेशान करदे हन। अज झूठा पत्र पाके लखा व्यक्ति बुलाए हन। मैं निरतन जुलाहा कपड़े बुन के परिवार पोषण कर रहा हाँ। मेरे कोल भोजन भंडारा यानी लंगर करवाउन अते दक्षिणा देन दे लई धन नहीं है। मैं रात नू अपने परिवार सहित काशी नगर नू त्याग के किते दूर स्थान उत्ते चलिया जाऊंगा। मैं दरवाजा नहीं खोलूंगा। सिकंदर सम्राट बोलिया, हे कादिर अल्लाह यानी समर्थ परमात्मा, मैं आप नू पहचानिया है। आप मैनू नहीं परमा सकते। अपने चौपड़ दे खुले स्थान उत्ते किवे भंडारा लगाया है। तुहाडा मित्र केशव आया है, अपार खाद समग्री ले आया है। लखा लोग भोजन करके तुहाडा जय जयकार कर रहे हन, तुहाडा दर्शन करना चाहुंदे हन। एक वार कवाड़ खोल के अपने गुलाम सिकंदर नू दर्शन ता देवो। कबीर जी ने संत रविदास जी नू कहा कि खोल देवो कवाड़। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 47। दरवाजा खुलदे ही सिकंदर राजा ने जुत्ती उतार के मुकट सहित दंडवत प्रणाम कीता। फिर काशी विच चल रहे भोजन भंडारे विच चलन दी बेनती कीती। जद कबीर जी चौंपड़ी तो बाहर निकले ता आकाश तो सुंदर मुकट आया अते परमात्मा कबीर जी दे सिर सुशोभित होया ते आसमान तो सुगंधित फुल वरसन लगे। राजा ने कबीर परमेश्वर जी नू हाथी उत्ते चढ़न दी प्रार्थना कीती। कबीर जी ने रविदास जी नू नाल लिया। राजा, रविदास जी ते परमात्मा कबीर जी तीनों हाथी उत्ते चढ़ के भंडारा स्थल उत्ते आए। सब नाल कबीर सेठ दी जान पहचान करवाई गई अते केशव रूप विच खुद डबल रोल करके उपस्थित संता भगतां नू प्रश्न उत्तर करके सत्संग सुनाया जो 24 घंटे तक चलिया। कई लख संता ने अपनी गलत भगती त्याग के कबीर जी तो दीख्या लई अपना कल्याण कराया। भंडारे दे समापन दे बाद जदों बचिया होया सब समान ते टेंट बैला उत्ते लद के चलन लगे। उस समय सिकंदर लोधी राजा अते शेख तकी केशव अते कबीर जी एक स्थान उत्ते खड़े सन। सब बैल ते नाल ल्यांदे सेवक जो वंजारिया दी पेशपूषा विच सन गंगा पार करके चले गए। कुछ देर दे बाद सिकंदर लोधी राजा ने केशव नू कहा, तुसी जाओ, तुहाडे बैल ते साथी जा रहे हन। जिस तरफ बैल अते वंजारे गए सन उधर राजा ने देखिया ता कोई भी नहीं सी। हैरान हो के राजा ने पुछया, कबीर जी ओ बैल ते वंजारे इन्नी जल्दी किथे चले गए? उसी समय देखदे देखदे केशव वी परमेश्वर कबीर जी दे शरीर विच समा गए। इकल्ले कबीर जी खड़े सन। सब माजरा यानी रहस्य समझ के सिकंदर लोधी राजा ने कहा कि कबीर जी ये सब लीला आपदी ही सी, आप खुद परमात्मा हो। शेख तकी दे ता तन मन विच ईरखा दी अग लग गई। कहन लगा, ऐसे ऐसे भंडारे असी सौ कर दईए, ए की भंडारा कीता है? महौछा कीता है। महौछा उस अनुष्ठान नू कहंदे हन जो किसे गुरु द्वारा किसे बिरद दी गति करन दे लई थोपिया जांदा है। उस दे लई सब घटिया समान लगाया जांदा है। यग जोनार करना उस अनुष्ठान नू कहंदे हन जो विशेष खुशी दे अवसर उत्ते कीता जांदा है, जिस विच अनुष्ठान करन वाला दिल खोल के रुपए लगाउंदा है। संत गरीब दास जी ने कहा है कि गरीब कोई कहे जग जौनार करी है, कोई कहे महौछा, वड़े वड्याई किया करे, गाली काडे ओछा। सारंश, कबीर जी ने भगतां नू उदाहरण दिता है कि जेकर आप मेरी तरह सच्चे मन नाल भगती करोगे ते ईमानदारी नाल निर्वाह करोगे ता परमात्मा आपदी इस तरह सहायता करदा है। भगत ही असल विच सेठ अर्थात धनवंता हन। भगत दे कोल दोनों धन है। संसार विच जो चाहिदा है ओ वी धन भगत दे कोल हुंदा है ते सत साधना रूपी धन वी भगत दे कोल हुंदा है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 48। एक होर करिश्मा जो उस भंडारे विच होया, ओ जमीनवार यानी लंगर 3 दिन तक चलिया सी। दिन विच व्यक्ति घट तो घट 2 वार भोजन खांदे सन, कुछ ता 3-4 वार भी खांदे सन, क्योंकि प्रत्येक भोजन दे पिछो दक्षिणा विच एक मोहर यानी 10 ग्राम सोना ते एक दोहर यानी कीमती सूती शाल दिता जा रहा सी। इस लालच विच वार वार भोजन खांदे सन। 3 दिन तक 18 लाख व्यक्ति शौच अते पेशाब करके काशी दे चारों तरफ ढेर लगा दिते हुंदे, काशी नू सड़ानद नाल भर दे। काशी निवासिया अते उना 18 लाख अतिथिया ते 1 लाख सेवादार जो सतलोक तो आए सन, उस गंध दा ढेर लग जांदा, स्वांस लेना दुबर हो जांदा, परंतु अजिहा महसूस ही नहीं होया। सब दिन विच 2-3 वार भोजन खा रहे सन। परंतु शौच एक वार भी नहीं जा रहे सन, ना पेशाब कर रहे सन। इन्ना स्वादिष्ट भोजन सी के पेट पर भर के खा रहे सन। पहला तो दुगना खा रहे सन। उन्हां सब नू मद दे दिन टेंशन यानी चिंता हुई कि ना ता पेट भारी है, भुख ठीक लग रही है, किते रोगी ना हो जाइए। सतलोक तो आए सेवका नू समस्या दसी, ता उन्हां ने कहा कि ए भोजन ऐसी जड़ी बूटियां पाके बनाया है जिस नाल ए शरीर विच समा जाएगा। असी ता प्रतिदिन यही भोजन लंगर विच बनाउंदे हां, यही खांदे हां। असी कदे शौच नहीं जांदे ते ना पेशाब कर दे। आप निश्चिंत रहो। फिर भी विचार कर रहे सन कि खाना खादा है, परंतु कुछ मलता निकलना चाहिदा है। उन्हां नू लैटरीन जाण दा दबाव होया। सब शहर तो बाहर चल पए। टट्टी दे लई एकांत स्थान खोज के बैठे ता गुदा तो हवा निकली। पेट हल्का हो गया ते हवा तो सुगंध निकली जिवे केवड़े दा पानी छिड़किया होवे। ए सब देख के सब नू सेवादारा दी गल उत्ते विश्वास होया। फिर उना दा पै समाप्त होया, परंतु फिर भी सब दिया अखा उत्ते अज्ञान दी पट्टी बननी सी। परमेश्वर कबीर जी नू परमेश्वर नहीं स्वीकारिया पुराणा विच वी प्रकरण आउंदा है कि अयोध्या दे राजा ऋषभ देव जी राज त्याग के जंगला विच साधना करदे सन। उना नू भोजन स्वर्ग विचो आउंदा सी। उहना दे मल यानी पाखाने तो सुगंध निकलदी सी। आस पास दे खेतर दे व्यक्ति इस नू देख के हैरान होए सन। इसी तरह सतलोक दा आहार करन नाल केवल सुगंध निकलदी है मल नहीं, स्वर्ग ता सतलोक दी नकल है जो नकली यानी डुप्लीकेट है। प्रश्न: भगती दे लई घर त्याग के जाना जा घर रह के भगती करना किड़ा श्रेष्ठ है? उत्तर: शास्त्र विधि अनुसार पूर्ण गुरु तो दीख्या लै के भगती मर्यादा दा निर्वाह करदे होए आजीवन साधना करन नाल मोक्ष होएगा। जेकर घर त्याग के बन विच चले गए ता भोजन दे लई फिर पिंड जा शहर विच गृहस्थी दे द्वार उत्ते आउणा होएगा। गर्मी सर्दी वारिश तो बचण दे लई कोई कुटिया बनाउणी पवेगी, वस्त्र भी मंगणे पैणगे। ओ फिर घर बन गया। इस लई घर ही रहो, सत साधना करो, मोक्ष निश्चित है। व्याह हो जा ना होवे, दोनों ही भगती करके मोक्ष प्राप्त कर सकदे हन। कई व्यक्ति कहिंदे हन कि भगती ब्रह्मचारी जीवन विच ही हो सकती है। इस दा भी उत्तर है कि सत साधना शास्त्र अनुसार करके दोनों मोक्ष प्राप्त कर सकदे हन। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 49। उदाहरण: असी मनदे हां कि भगत ध्रुव जी अते भगत प्रहलाद जी ने मोक्ष प्राप्त कीता सी। इहना दोनों ने व्याह कराया सी। बच्चे भी सन। प्रहलाद जी दा पुत्र बैलोचन सी, पोता राजा बलि सी जिसने 100 यज्ञ कीते सन। भगवान ने बावना रूप धारण करके 3 कदम जमीन दक्षिणा विच मंगी सी, जो कहंदे हन कि ब्रह्मचारी पुरुष ही मोक्ष दे अधिकारी हन। ता विचार करो कि हिजड़े यानी खुशरे ता सदा ही ब्रह्मचारी हन, ओह होर भी ज्यादा अधिकारी होए। सत साधना करन नाल हिजड़े ब्रह्मचारी गृहस्थी अते स्त्री सब मोक्ष प्राप्त कर लैंदे हन। संत गरीब दास जी ने कबीर जी दे ज्ञान नू दस्या है कि बाणी संख्या 1, गरीब डेरे डांडे खुश रहो, खुशरे लहे ना मोक्ष, तरूव प्रहलाद पार होए, फिर डेरे कर में की दोष। बाणी संख्या 2, गरीब केले की कोपीन है, फूल पात फल खाई, नर का मुख नहीं देखते, बस्ती निकट नहीं जाई। बाणी संख्या 3, गरीब वे जंगल के रोज है, जो मनुष्यो बिदके जाही, निश दिन फिरो उजाड़ में, यू साई पावे नाही। बाणी संख्या 4, गरीब गाड़ी बाहो कर रहो, खेती करो खुशहाल, साई सिर ऊपर राखिए, सही भगत हरलाल, पावरथ। बाणी संख्या 1 दा भाव उत्ते दस दिता है। बाणी संख्या 2 जा 3 दा भाव अर्थ कुछ व्यक्ति दस रहे सन कि असी संत दी खोज विच पहाड़ा जंगला विच गए। एक जगह जंगल विच एक साधु रहिंदा सी। उस दे विषय विच उत्थे आस पास दे पिंडा वाले दस रहे सन कि ओह साधु परदे उत्ते केले दे पत्ते लंगोट रूप विच बंदा है ते जंगल विच पत्ते फल फुल खांदा है, पिंड दे निकट भी नहीं आउंदा, मनुख दा ता मुख भी नहीं देखदा, देखदे ही पूरी गति नाल भज के जंगल विच चलिया जांदा है। लोक कह रहे सन कि जिसनू भी उस दे दर्शन हो जांदे हन माला माल हो जांदा है। असी कई दिन दर्शन दे लई उस जंगल विच सवेरे जांदे अते शाम तक रहंदे। एक दिन भजदे दी पिठ पिठ दिखी, दर्शन हो जांदे ता पौ बारा हो जांदे। विचार करो कि अजिहे व्यक्ति अपराधी हुंदा है जो पुलिस तो बचण दे लई टोंग करे है। संत गरीब दास जी ने अजिहे व्यक्ति नू रोज यानी नील गाऊ दी उपमा दित्ती है। ਜੋ ਆਦਮੀਆਂ ਤੋਂ ਡਰ ਕੇ ਭੱਜਦੇ ਫਿਰਦੇ ਹਨ, ਅਜਿਹੇ ਵਿਅਕਤੀ ਚਾਹੇ ਦਿਨ ਰਾਤ ਜੰਗਲ ਉਜਾੜ ਵਿੱਚ ਭਟਕਣ ਪਰਮਾਤਮਾ ਪ੍ਰਾਪਤ ਨਹੀਂ ਹੋ ਸਕਦਾ। ਬਾਣੀ ਸੰਖਿਆ 4 ਦਾ ਪਾਵਰਤ। ਗਰੀਬ ਗਾਡੀ ਬਾਹੋ ਕਰ ਰਹੋ, ਖੇਤੀ ਕਰੋ ਖੁਸ਼ਹਾਲ, ਸਾਈ ਸਿਰ ਉੱਪਰ ਰਾਖੀਏ, ਸਹੀ ਭਗਤ ਹਰਲਾਲ। ਹਰਲਾਲ ਜੱਟ ਦੀ ਕਥਾ। ਪਿੰਡ ਬੇਰੀ ਯਾਨੀ ਜ਼ਿਲ੍ਹਾ ਝੱਜਰ ਪ੍ਰਾਂਤ ਹਰਿਆਣਾ ਵਿੱਚ ਇੱਕ ਹਰਲਾਲ ਨਾਮ ਦਾ ਜੱਟ ਕਿਸਾਨ ਸੀ ਜੋ ਧਾਰਮਿਕ ਪ੍ਰਵਿਰਤੀ ਦਾ ਸੀ। ਉਸਦਾ ਸਾਰਾ ਪਰਿਵਾਰ ਧਾਰਮਿਕ ਵਿਚਾਰਾਂ ਵਾਲਾ ਸੀ। ਭਗਵਾ ਪੇਸ਼ ਵਿੱਚ ਇੱਕ ਵਿਅਕਤੀ ਪਿੰਡ ਬੇਰੀ ਦੀ ਚੌਪਾਲ ਵਿੱਚ ਰੁਕਿਆ। ਉਸਨੇ ਕੁਝ ਦਿਨ ਸਤਸੰਗ ਕੀਤਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 50। ਭਗਤ ਹਰਲਾਲ ਜੀ ਨੇ ਉਨ੍ਹਾਂ ਦਾ ਪਹਿਚਾਣ ਪੁੱਛੀ ਤਾਂ ਪਤਾ ਚੱਲਿਆ ਕਿ ਉਸਦੇ ਘਰ ਕੋਈ ਨਹੀਂ ਹੈ। ਮਾਤਾ ਪਿਤਾ ਬਚਪਨ ਵਿੱਚ ਚੱਲ ਵਸੇ ਸਨ, ਭਗਤੀ ਦੇ ਲਈ ਘਰ ਛੱਡਿਆ ਹੈ। ਭਗਤ ਹਰਲਾਲ ਜੀ ਨੇ ਬੇਨਤੀ ਕੀਤੀ ਕਿ ਆਪ ਸਾਡੇ ਘਰ ਰਹੋ, ਸਾਨੂੰ ਸੰਤ ਦੀ ਸੇਵਾ ਮਿਲੇਗੀ, ਆਪ ਨੂੰ ਭਗਤੀ ਦਾ ਪੂਰਾ ਸਮੇਂ ਮਿਲੇਗਾ। ਭਗਵਾ ਪੇਸ਼ਤਾਰੀ ਨੇ ਹਾਂ ਕਰ ਦਿੱਤੀ। ਭਗਤ ਹਰਲਾਲ ਜੀ ਦੇ 2 ਮਕਾਨ ਸਨ, ਇੱਕ ਵਿੱਚ ਇਸਤਰੀਆਂ ਰਹਿੰਦੀਆਂ ਸਨ, ਦੂਸਰਾ ਕੁਝ ਦੂਰੀ ਤੇ ਸੀ ਜਿਸ ਵਿੱਚ ਪਸ਼ੂ ਬੰਨੇ ਸਨ, ਤੇ ਪੁਰਸ਼ ਸਦੱਸ ਰਹਿੰਦੇ ਸਨ ਜਿਸ ਨੂੰ ਘੇਰ ਜਾਂ ਪੌਲੀ ਕਹਿੰਦੇ ਹਨ। ਇਸ ਪੌਲੀ ਦੇ ਉੱਪਰ ਇੱਕ ਚੌਬਾਰਾ ਸੀ, ਉਸ ਵਿੱਚ ਉਸ ਸਾਧੂ ਨੂੰ ਰਹਿਣ ਦੇ ਲਈ ਆਗ੍ਰਹਿ ਕੀਤਾ। ਪੂਰਾ ਪਰਿਵਾਰ ਉਸ ਦੀ ਸੇਵਾ ਕਰਦਾ, ਦੋਨੋਂ ਤਿੰਨੋਂ ਸਮੇਂ ਭੋਜਨ ਕਰਾਉਂਦਾ। ਕੁਝ ਸਾਲਾਂ ਦੇ ਮਗਰੋਂ ਉਹ ਸੰਤ ਸਰੀਰ ਤਿਆਗ ਗਿਆ। ਉਸ ਦਾ ਅੰਤਿਮ ਸੰਸਕਾਰ ਕਰਕੇ ਉਸ ਦੀ ਯਾਦਗਾਰ ਆਪਣੇ ਖੇਤ ਵਿੱਚ ਬਣਾ ਦਿੱਤੀ। ਸ੍ਰੀ ਹਰਲਾਲ ਜੱਟ ਜੀ ਬੈਲ ਗੱਡੀ ਦੇ ਦੁਆਰਾ ਵਪਾਰੀਆਂ ਦਾ ਸਮਾਨ ਇੱਕ ਮੰਡੀ ਤੋਂ ਦੂਸਰੀ ਵਿੱਚ ਕਿਰਾਏ ਤੇ ਲਿਆਉਂਦੇ ਅਤੇ ਲੈ ਕੇ ਜਾਂਦੇ ਸੀ, ਜਿਵੇਂ ਵਰਤਮਾਨ ਵਿੱਚ ਟਰੱਕ ਜਾਂ ਕੈਂਟਰ ਆਦਿ ਨਾਲ ਕਿਰਾਏ ਉੱਤੇ ਮਾਲ ਇੱਕ ਮੰਡੀ ਤੋਂ ਦੂਸਰੀ ਮੰਡੀ ਵਿੱਚ ਲਿਆਉਂਦੇ ਲੈ ਕੇ ਜਾਂਦੇ ਹਨ। ਸਨ 1750 ਦੇ ਗੁੜ, ਬਾਜਰਾ, ਗਵਾਰ ਆਦਿ ਨੂੰ ਕਿਰਾਏ ਤੇ ਟਾਉਂਦੇ ਸਨ। ਬੇਰੀ ਤੋਂ ਨਜਫਗੜ੍ਹ ਦੀ ਮੰਡੀ ਦਾ ਰਸਤਾ ਪਿੰਡ ਛੁੜਾਨੀ ਤੋਂ ਹੋ ਕੇ ਜਾਂਦਾ ਸੀ। ਸ੍ਰੀ ਹਰਲਾਲ ਜੱਟ ਜੀ ਦਾ ਇੱਕ ਬੈਲ ਗੋਰੇ ਰੰਗ ਦਾ ਸੀ ਜੋ ਕਾਮ ਚੌਰ ਸੀ। ਗੱਡੀ ਵਿੱਚ ਚੱਲਦੇ ਚੱਲਦੇ ਕੁਝ ਦੇਰ ਬਾਅਦ ਬੈਠ ਜਾਂਦਾ। ਉਸ ਨੂੰ ਡੰਡੇ ਨਾਲ ਮਾਰਪੀਟ ਕਰਕੇ ਉਠਾਇਆ ਜਾਂਦਾ ਸੀ, ਕੁਝ ਦੂਰੀ ਉੱਤੇ ਫਿਰ ਬੈਠ ਜਾਂਦਾ। ਇਹ ਸਿਲਸਿਲਾ ਚੱਲਦਾ ਰਿਹਾ। ਇੱਕ ਦਿਨ ਗਰਮੀਆਂ ਦੇ ਮੌਸਮ ਵਿੱਚ ਸਵੇਰੇ ਤੋਂ ਲਗਭਗ 4 ਵਜੇ ਸ੍ਰੀ ਹਰਲਾਲ ਜੀ ਨਜਫਗੜ੍ਹ ਦੀ ਗੱਡੀ ਭਰ ਕੇ ਪਰਤ ਰਿਹਾ ਸੀ। ਪਿੰਡ ਛੁੜਾਨੀ ਦੇ ਕੋਲ ਇੱਕ ਖੂਹ ਉੱਤੇ ਪਿੰਡ ਛੁੜਾਨੀ ਦੇ ਸੰਤ ਗਰੀਬ ਦਾਸ ਜੀ ਇਸ਼ਨਾਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹੇ ਹਰਲਾਲ, ਮੱਤ ਮਾਰ, ਗਊ ਦਾ ਜਾਇਆ ਹੈ। ਸੰਤ ਗਰੀਬ ਦਾਸ ਜੀ ਜੱਟ ਕਿਸਾਨ ਸੀ, ਸਧਾਰਨ ਪੇਸ਼ ਪੂਸ਼ਾ ਜੋ ਹਰਿਆਣਾ ਦੀ ਸੀ, ਧੋਤੀ ਕੁਰਤਾ ਪਹਿਣਦੇ ਸਨ। ਹਰਲਾਲ ਜੀ ਬੋਲੇ, ਭਾਈ ਇਸਨੇ ਮੇਰਾ ਖੂਨ ਪੀ ਰੱਖਿਆ ਹੈ, ਅੱਧਾ ਮੀਲ ਚੱਲਦਾ ਹੈ, ਬੈਠ ਜਾਂਦਾ ਹੈ। ਸੰਤ ਗਰੀਬ ਦਾਸ ਜੀ ਉਸ ਬੈਲ ਦੇ ਕੋਲ ਗਏ ਅਤੇ ਉਸਦੇ ਕੰਨ ਵਿੱਚ ਕੁਝ ਬੋਲੇ, ਹੁਣ ਇਹ ਬੈਲ ਠੀਕ ਚੱਲੇਗਾ। ਸ੍ਰੀ ਹਰਲਾਲ ਜੀ ਨੂੰ ਵਿਸ਼ਵਾਸ ਨਹੀਂ ਹੋਇਆ, ਗੱਡੀ ਲੈ ਕੇ ਚੱਲ ਪਿਆ। ਉਹ ਗੋਰਾ ਬੈਲ ਦੂਸਰੇ ਬੈਲ ਤੋਂ ਵੀ ਤੇਜ ਗਤੀ ਨਾਲ ਚੱਲਣ ਲੱਗਾ। ਛੁੜਾਨੀ ਪਿੰਡ ਤੋਂ ਬੇਰੀ ਤੱਕ ਬੈਠਾ ਵੀ ਨਹੀਂ ਤਾਂ ਸ੍ਰੀ ਹਰਲਾਲ ਜੀ ਦੇ ਹੈਰਾਨੀ ਅਤੇ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਉਸਨੇ ਘਰ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਸ ਦੇ ਮਗਰੋਂ ਹਰਲਾਲ ਜੱਟ ਪਿੰਡ ਛੁੜਾਨੀ ਵਿੱਚ ਗਿਆ। ਉਸ ਤੋਂ ਗਲਤੀ ਇਹ ਲੱਗੀ ਸੀ ਕਿ ਉਸਨੇ ਉਸ ਇਸ਼ਨਾਨ ਕਰਨ ਵਾਲੇ ਦਾ ਨਾਮ ਨਹੀਂ ਪੁੱਛਿਆ ਸੀ। ਉਲਟੇ ਪੈਰ ਪਿੰਡ ਛੁੜਾਨੀ ਨੂੰ ਚੱਲ ਪਿਆ। ਵਿਚਾਰ ਕੀਤਾ ਸੀ ਕਿ ਸ਼ਾਇਦ ਪ੍ਰਤੀਦਿਨ ਉਸ ਸਮੇਂ ਇਸ਼ਨਾਨ ਕਰਨ ਆਉਂਦਾ ਹੋਏਗਾ, ਇਸ ਲਈ ਸਵੇਰੇ 4 ਵਜੇ ਉਸੇ ਖੂਹ ਉੱਤੇ ਪਹੁੰਚਿਆ ਤਾਂ ਸੰਤ ਗਰੀਬ ਦਾਸ ਜੀ ਨੇ ਪੁੱਛਿਆ ਕਿ ਹੇ ਹਰਲਾਲ ਭਾਈ, ਉਸ ਬੈਲ ਦੇ ਬਾਰੇ ਵਿੱਚ ਜਾਣਨ ਆਏ ਹੋ ਕੀ? ਹਰਲਾਲ ਜੀ ਨੇ ਕਿਹਾ ਕਿ ਆਪ ਤੋਂ ਕੁਝ ਨਹੀਂ ਛੁਪਿਆ ਹੈ, ਮੈਂ ਆਪ ਤੋਂ ਇਹੀ ਜਾਣਨ ਆਇਆ ਹਾਂ ਕਿ ਆਪਨੇ ਕੀ ਜਾਦੂ ਕਰ ਦਿੱਤਾ। ਉਹ ਬੈਲ ਤਾਂ ਦੂਸਰੇ ਤੋਂ ਵੀ ਤੇਜ ਚੱਲਦਾ ਹੈ। ਸੰਤ ਗਰੀਬ ਦਾਸ ਜੀ ਨੇ ਪੁੱਛਿਆ ਕਿ ਇਹ ਦੱਸਿਆ, ਆਪ ਦੇ ਚੌਬਾਰੇ ਵਿੱਚ ਇੱਕ ਸਾਧੂ ਰਹਿੰਦਾ ਸੀ, ਉਸ ਦਾ ਕੀ ਹਾਲ ਹੈ? ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 51। ਮੈਂ ਇੱਕ ਦਿਨ ਉਸ ਨੂੰ ਮਿਲ ਕੇ ਆਇਆ ਸੀ। ਉਸ ਦਿਨ ਆਪ ਗੱਡੀ ਲੈ ਕੇ ਕਿਤੇ ਗਏ ਹੋਏ ਸੀ। ਹਰਲਾਲ ਜੀ ਨੇ ਦੱਸਿਆ ਕਿ ਉਹ ਤਾਂ 4 ਸਾਲ ਪਹਿਲਾਂ ਚੌਲਾ ਤਿਆਗ ਗਿਆ, ਉਸ ਦੀ ਯਾਦਗਾਰ ਯਾਨੀ ਮੜੀ ਵੀ ਬਣਾ ਰੱਖਿਆ ਹੈ। ਸੰਤ ਗਰੀਬ ਦਾਸ ਜੀ ਨੇ ਕਿਹਾ ਕਿ ਇਹ ਗੋਰਾ ਬੈਲ ਉਹੀ ਪਾਖੰਡੀ ਹੈ, ਮੈਂ ਉਸ ਨਾਲ ਗਿਆਨ ਚਰਚਾ ਕੀਤੀ ਸੀ, ਉਸ ਨੂੰ ਸਮਝਾਇਆ ਸੀ ਕਿ ਤੁਹਾਡੀ ਭਗਤੀ ਗਲਤ ਹੈ, ਆਪ ਭਗਤੀ ਵੀ ਨਹੀਂ ਕਰਦੇ ਹੋ, ਖਾਂਦੇ ਹੋ ਅਤੇ ਸੌ ਜਾਂਦੇ ਹੋ, ਪਰਮਾਤਮਾ ਦੇ ਦਰਬਾਰ ਵਿੱਚ ਜਦ ਲੇਖਾ ਹੋਏਗਾ ਫਿਰ ਆਪ ਨੂੰ ਪਤਾ ਚੱਲੇਗਾ, ਜੋ ਖਾ ਰਹੇ ਹੋ ਇਹ ਦੇਣਾ ਪਵੇਗਾ। ਗਰੀਬ ਨਰਸੇ ਫਿਰ ਪਸ਼ੂਆ ਕੀਜੈ, ਗਧਾ ਬੈਲ ਬਣਾਏ, ਛੱਪਣ ਭੋਗ ਕਹਾ ਮਨ ਬੌਰੇ, ਕੁਰੜੀ ਚਰਨੇ ਜਾਏ। गरीब तुमने उस दरगाह का मैल ना देखा, धर्मराज कह तिल तिल का लेखा। परंतु वह नाराज हो गया अते बोलिया, तू गृहस्थी है, मैं बाल ब्रह्मचारी हाँ। आप जाओ, एक साधु नू सिख्या देन आया है। कबीर, राम नाम से खिज मरे, कुशटी हो गल जाए। शुकर हो के जन्म लै, नाक डूबता खाए। भाव अर्थ, कबीर जी ने कहा है कि अभिमानी व्यक्ति राम नाम दी चर्चा नाल खिज जांदा है, फिर कोड़ी यानी कुष्ठ रोग लग के गल के मर जांदा है। अगला जन्म सूर दा प्रापत करके गंद खांदा है। सूर दी नक वी गंद विच डुब्बी रहंदी है। इस प्रकार दा कष्ट ओ प्राणी उठाउंदा है, जो भक्ति नहीं करदा जा संत बन के जनता विच फोकट महिमा बनाउंदा है। हे हरलाल, मैं उसदे कन विच दस्या सी कि ओ दिन याद कर, मैं की कहा सी आप मन्ने नहीं सी। हे जीव, आपनू इस किसान दा कर्ज उतारना पवेगा। लाठ खा के उतार, चाहे राजी खुशी उतार, वैसे पिछा नहीं छुट्टेगा। उस बैल शरीरतारी नकली बाबा नू गल समझ विच आ गई है। ए पहला किस जन्म विच परमेश्वर कबीर जी दा शिष बनया सी, परंतु फिर गिरी पंथ विच चलिया गया सी, जिस कारण ए सुमारग त्याग के जन्म मरण दा कष्ट भोग रहा है। हुण ए कदी नहीं बैठेगा। हरलाल जी गरीबदास जी दे चरणा विच डिग गए अते कहा कि हे संत महाराज, मैनू अपना शिष बना लो, मैं ता कारवार त्याग के आप दे नाल रहे लवांगा। मेरिया ता अखा खुल गईया, भगती बिना जीव किन्ना कष्ट उठाउंदा है। संत गरीबदास जी ने ए बाणी बोली, गरीब गाड़ी बाहो कर रहो, खेती करो खुशहाल, साई सिर पर राखिए सही भगत हरलाल। भाव अर्थ, परमात्मा प्राप्ति दे लई घर त्यागण दी जरूरत नहीं है। अपना खेती दा कारज ते गड्डी बहाउण यानी ट्रांसपोर्ट दा कारज खुशी खुशी करो, कर रहो परमात्मा दी भगती, जो मैं दसा ओ करदे रहो, आप सही भगत कहाओगे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 52। गरीब नाम उठत नाम बैठत, नाम सोवत जागरे, नाम खाते नाम पीते, नाम सेती लागरे। यही प्रमाण यजुर्वेद अध्याय 40 दे मंत्र 15 विच है कि वायु अनिलम अथीदम अमरतम पसमंतम शरीरम ओम करतु समर किलवे समर करतम समर। भाव अर्थ, संत गरीबदास जी ने कहा कि जो सत साधना दे सत मंत्र हन, आप नू देवांगा, उसदा जाप खांदे पींदे जागदे समय यानी सवेरे सौके उठो, कुछ समय जाप करो, सौण तो कुछ समय पहला जाप करो, बैठदे समय फिर उठदे समय परमात्मा दा नाम जाप करो। इस प्रकार घर दा कम वी हुंदा हा, सिमरन वी, जिवे पिंड विच देखदे हा कि लोक सारा सारा दिन ताश खेलदे हन, हुक्के ते वखत जाया करदे हन, राजनीति दिया गल्ला जा, किसे व्यक्ति दी निंदा दी चर्चा जा, सांग सिनेमा देखण विच समय नष्ट करदे हन। उस समय नू परमात्मा भगती ते सत्संग चर्चा सुनन विच सद उपयोग करन ता मोक्ष संभव है। श्री हरलाल जट जी दीख्या लैके घर आया, करवालिया नू सारी गल दसी। उस नकली बाबा दी यादगार यानी समाधि तोड़ सुट्टी अते पूरे परिवार नू छुड़ानी लै गए। संत गरीबदास जी तो दीख्या दलवाई, अपना ते अपने परिवार दा कल्याण करवाया। संत गरीबदास जी दे आदेश नाल उस गोरे बैल नू कदी गड्डी जा हल विच नहीं जोतिया, उस नू सब पशुआ तो अलग कमरे विच बन के वधिया चारा खिलाया। संत गरीबदास जी ने दस्या कि ए भगत सी करम विगड़न नाल पशु बनया है, इस तो कम ना लो। ओ बैल 5 साल जिउंदा रहा, भगत हरलाल जी ने उसदी भगत मन के सेवा कीती। परमात्मा कबीर जी ने अपने पुल्ले पटके भगत दी पशु जीवन विच सहायता कीती। उसनू फिर कदी मानव जन्म मिलिया ता अते अग्गे उसदे भाग विच कोई पूरा गुरु मिलिया ता मुक्ति है, नहीं ता फिर 84 लख जूनिया विच कष्ट तैयार हन। भगत हरलाल दी संतान बेरी विच अज भी इस घटना दी साक्षी है। तंबाकू सेवन करना महान पाप है। संत गरीबदास जी ने भगत हरलाल जी नू कहा कि आप यानी जो भी दीख्या लेंदा है तंबाकू दा यानी हुक्का बीड़ी सिगरेट चिलम आदि विच पा के भी कदी सेवन नहीं करना ते होर नशीली वस्तुआ दा प्रयोग ना करना। भगत ने कहा कि हे महाराज जी, तंबाकू ता लगभग सब किसान पींदे हन, इस विच की हानि है। उत्तर संत गरीबदास जी ने दस्या कि आपने रामायण ते महाभारत दी कथा ता सुनी होएगी, उस विच हुक्का सेवन दा किते वर्णन नहीं है। तंबाकू दी उत्पत्ति दसा किवें होई है सुन। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 53। तंबाकू दी उत्पत्ति कथा। एक ऋषि ते एक राजा साडू सन। एक दिन राजा दी राणी ने अपनी भैन ऋषि दी पत्नी दे कोल संदेश भेजिया कि पूरा परिवार साडे घर भोजन दे लई आओ, मैं आप नू मिलना भी चाहुंदी हां, बहुत याद आ रही है। अपनी भैन दा संदेश ऋषि दी पत्नी ने अपने पति नाल सांझा कीता। ता ऋषि जी ने कहा कि साडू नाल दोस्ती चंगी नहीं हुंदी, तेरी भैन शान दा जीवन ज्यो रही है। राजा नू धन ते राज दी शक्ति दा अहंकार हुंदा है, ओ सानू साडी बेइज्जती करन नू बुला रहे हन, क्योंकि फिर सानू भी कहना पवेगा कि आप भी साडे घर भोजन दे लई आउणा, असी उहना जेही भोजन व्यवस्था जंगल विच नहीं कर पावांगे। ए सब साडू जी दा छड़यंतर है, आप दे सामने अपने आप नू महान ते मैनू गरीब सिद्ध करना चाहुंदा है, आप ए विचार त्याग देवो, साडे ना जाने विच हित है। परंतु ऋषि दी पत्नी नहीं मन्नी, ऋषि अते पत्नी ते परिवार राजा दा मेहमान बन के चलिया गया। राणी ने बहुमुल आभूषण पहन रखे सन, बहुमुल वस्त्र पहने हुए सन। ऋषि दी पत्नी दे गले विच राम नाम जपण वाली माला ते समान वस्त्र साधवी वाले, जिसनू देख के दरबार दे कर्मचारी अधिकारी मुस्करा रहे सन कि ए है राजा दा साडू, कहां राजा पोज, कहां गंगू तेली। ए चर्चा ऋषि परिवार सुन रहा सी। भोजन करन दे पिछो ऋषि दी पत्नी ने भी कहा कि आप साडे इत्थे भी इस दिन भोजन करन आउणा। निश्चित दिन नू राजा हजारा सैनिक लैके सह परिवार साडू ऋषि जी दी कुटिया विच पहुंच गया। ऋषि जी ने स्वर्ग लोक दे राजा इंदर नू निवेदन करके एक कामते नू यानी हर इच्छा पूर्ति करन वाली गा, जिस दी उपस्थिति विच खाण दी किसे पदार्थ दी कामना करन नाल मिल जांदा है। ए पौराणिक मानता है, मंगी उस दे बदले विच ऋषि ने अपने पुन कर्म संकल्प कीते सन। इंदर देव ने एक कामते नू ते एक लंबा चौड़ा तंबू यानी टेंट भेजिया अते कुछ सेवादार भी भेजे, टेंट दे अंदर गानू छड़ दिता। ऋषि परिवार ने गऊ माता दी आरती उतारी, अपनी मनोकामना दसी। उसी समय 56 प्रकार दे भोग चांदी दिया परांता टोकरिया कड़ाहिया विच स्वर्ग तो आए अते टेंट विच रखे जाने लगे। लड्डू, जलेबी, कचौरी, दही बड़े, हलवा, खीर, दाल, रोटी यानी मंडे ते पूरी, बूंदी, बर्फी, रसगुल्ले आदि आदि तो अद्धा एकड़ दा टेंट भर गया। ऋषि जी ने राजा नू कहा कि भोजन जीमो। राजा ने बेइज्जती करन दे लई कहा कि मेरी सेना भी नाल भोजन खाएगी, कोड़िया नू भी चारा खिलाउणा है। ऋषि जी ने कहा कि प्रभु कृपा नाल सब व्यवस्था हो जाएगी, पहला आप ते सेना भोजन करो। राजा उठ के भोजन करन वाले स्थान उपर गया, उत्थे भी सुंदर कपड़े विछे सन। राजा देख के हैरान रह गया। फिर चांदी दिया थालिया विच पिन पिन प्रकार दे भोजन लिया लिया के सेवादार रखन लगे। अनदेव दी उसत्ती करके ऋषि जी ने भोजन करन दी प्रार्थना कीती। राजा ने देखिया कि इस दे सामने ता मेरा भोजन भंडारा कुछ भी नहीं सी। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 54। मैं ता केवल ऋषि परिवार नू भोजन कराया सी, ओ वी 3-4 पदार्थ बनाए सन। राजा शर्म दे मारे पानी पानी हो गया, खाना खांदे वक्त बहुत परेशान सी, ईरखा दी अग तुखण लग गया, बेइज्जती मान लई। सारे सैनिक खाण अते सरहौण, राजा दा खून जल रहा सी। अपने टेंट विच जाके ऋषि नू बुलाया अते पुछया कि ए भोजन जंगल विच किवे बनया, ना कोई कड़ाही चल रही है, ना कोई चुल्ला जल रहा है। ऋषि जी ने दस्या कि मैं अपने पुन ते भगती दे बदले स्वर्ग तो एक गा उधारी मंगी है। उस गा विच विशेषता है कि असी जिन्ना भोजन चाहे तुरंत उपलब्ध करा दिंदी है। राजा ने कहा कि मेरे सामने उपलब्ध कराओ ता मैनू विश्वास हो। ऋषि ते राजा टेंट दे द्वार उपर खड़े हो गए। अंदर केवल गा खड़ी सी, द्वार दे वल मुख सी, टेंट खाली सी क्योंकि सब ने भोजन खा लिया सी, बाकी बचिया समान ते सेवक लै जा चुके सन। गा नू ऋषि जी दी अनुमति दा इंतजार सी। राजा ने कहा कि ऋषि जी ए गा मैनू दे देवो, मेरे कोल बहुत वड्डी सेना है, उसदा भोजन इस तो बनवा लऊंगा, तेरे किस कम दी है। ऋषि ने कहा राजन मैं एक गऊ माता उधारी लै रखी है, स्वर्ग तो मंगवाई है, मैं इस दा मालिक नहीं हाँ, मैं आप नू नहीं दे सकदा। राजा ने दूर खड़े सैनिका नू कहा कि इस गा नू लै चलो। ऋषि ने देखिया कि साडू दी नियत विच खोट आ गया है। उसी समय ऋषि जी ने गऊ माता नू कहा कि गऊ माता आप अपने लोग अपने तनी स्वर्गराज इंदर दे कोल जल्दी जाओ। उसी समय कामते नू टेंट नू फाड़ के सीधी उपर नू उड़ चली। राजा ने गा नू गिराउण दे लई गां दे पैर विच तीर मारिया। ਗਾਂ ਦੇ ਪੈਰ ਤੋਂ ਖੂਨ ਵਹਿਣ ਲੱਗਾ ਅਤੇ ਪ੍ਰਿਥਵੀ ਉੱਤੇ ਡਿੱਗਣ ਲੱਗਾ। ਗਾਂ ਕਾਇਲ ਅਵਸਥਾ ਵਿੱਚ ਸਵਰਗ ਵਿੱਚ ਚਲੀ ਗਈ। ਜਿੱਥੇ ਜਿੱਥੇ ਗਾਂ ਦਾ ਰਕਤ ਗੇਰਾ ਸੀ, ਉੱਥੇ ਉੱਥੇ ਤੰਬਾਕੂ ਉੱਗ ਗਿਆ, ਫਿਰ ਬੀਜ ਬਣ ਕੇ ਅਨੇਕਾਂ ਪੌਦੇ ਬਣਨ ਲੱਗੇ। ਸੰਤ ਗਰੀਬ ਦਾਸ ਜੀ ਨੇ ਕਿਹਾ ਹੈ ਕਿ ਤਮਾ ਜਮਾ ਖੂਹ ਤਮਾਖੂ, ਖੂਹ ਨਾਮ ਖੂਨ ਕਾ ਤਮਾ ਨਾਮ ਗਾਏ, ਸੌ ਵਾਰ ਸੌਗੰਧ ਇਸੇ ਨਾ ਪੀਏ ਨਾ ਖਾਏ। ਭਾਵ ਅਰਥ ਹੈ ਕਿ ਫਾਰਸੀ ਭਾਸ਼ਾ ਵਿੱਚ ਤਮਾ ਯਾਨੀ ਗਾਂ ਨੂੰ ਕਹਿੰਦੇ ਹਨ, ਖੂਹ ਯਾਨੀ ਖੂਨ ਯਾਨੀ ਰਕਤ ਨੂੰ ਕਹਿੰਦੇ ਹਨ। ਇਹ ਤੰਬਾਕੂ ਗਾਂ ਦੇ ਰਕਤ ਤੋਂ ਉਪਜਿਆ ਹੈ। ਇਸ ਦੇ ਉੱਪਰ ਗਾਂ ਦੇ ਬਾਲ ਜਿਵੇਂ ਰੂੰਗ ਯਾਨੀ ਰੋਮ ਜਿਹੇ ਹੁੰਦੇ ਹਨ। ਹੇ ਮਾਨਵ, ਤੈਨੂੰ ਸੌ ਵਾਰ ਸੌ ਹੈ ਕਿ ਇਸ ਤੰਬਾਕੂ ਦਾ ਸੇਵਨ ਕਿਸੇ ਰੂਪ ਵਿੱਚ ਵੀ ਨਾ ਕਰ। ਤੰਬਾਕੂ ਦਾ ਸੇਵਨ ਗਾਂ ਦਾ ਖੂਨ ਪੀਣ ਦੇ ਸਮਾਨ ਪਾਪ ਲੱਗਦਾ ਹੈ। ਮੁਸਲਮਾਨ ਧਰਮ ਦੇ ਵਿਅਕਤੀਆਂ ਨੂੰ ਹਿੰਦੂਆਂ ਤੋਂ ਪਤਾ ਚੱਲਿਆ ਕਿ ਤੰਬਾਕੂ ਦੀ ਉਤਪਤੀ ਐਸੇ ਹੋਈ ਹੈ। ਉਨ੍ਹਾਂ ਨੇ ਗਾਂ ਦਾ ਖੂਨ ਸਮਝ ਕੇ ਖਾਣਾ ਅਤੇ ਹੁੱਕਾ ਵਿੱਚ ਪੀਣਾ ਸ਼ੁਰੂ ਕਰ ਦਿੱਤਾ, ਕਿਉਂਕਿ ਗਲਤ ਗਿਆਨ ਦੇ ਆਧਾਰ ਨਾਲ ਮੁਸਲਮਾਨ ਭਾਈ ਗਾਂ ਦੇ ਮਾਸ ਨੂੰ ਖਾਣਾ ਧਰਮ ਦਾ ਪ੍ਰਸ਼ਾਦ ਮੰਨਦੇ ਹਨ। ਅਸਲ ਵਿੱਚ ਹਜ਼ਰਤ ਮੁਹੰਮਦ, ਜੋ ਮੁਸਲਮਾਨ ਧਰਮ ਦੇ ਪ੍ਰਵਰਤਕ ਮੰਨੇ ਜਾਂਦੇ ਹਨ, ਉਨ੍ਹਾਂ ਨੇ ਕਦੀ ਵੀ ਜੀਵ ਦਾ ਮਾਸ ਨਹੀਂ ਖਾਧਾ ਸੀ। ਗਰੀਬ ਨਬੀ ਮੁਹੰਮਦ ਨਮਸਕਾਰ ਹੈ, ਰਾਮ ਰਸੂਲ ਕਹਾਇਆ, 180,000 ਸੌਗੰਧ ਜਿਨ ਨਹੀਂ ਕਰਦ ਚਲਾਇਆ।